ਪੈਂਦੇ ਖਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰ ਖਿਲਾਫ ਭੁਗਤ ਰਿਹਾ। ਗੁਰਦੇਵ ਦੇ ਕੀਤੇ ਸਾਰੇ ਪਰਉਪਕਾਰਾਂ ਨੂੰ ਇਹਨੇ ਆਪਣੇ ਚਿੱਤ ਚੋਂ ਵਿਸਾਰ ਦਿੱਤਾ ਹੈ। ਅਕਿਰਤ ਘਣ ਬੰਦਾ ਕਦੇ ਕਿਸੇ ਦੀ ਕੀਤੀ ਨੂੰ ਨਹੀਂ ਜਾਣਦਾ ਔਰ ਅਕਿਰਤ ਘਣ ਮਨੁੱਖ ਇਸ ਧਰਤੀ ਤੇ ਬਹੁਤ ਜ਼ਿਆਦਾ ਹਨ। ਅਕਿਰਤ ਘਣਤਾ ਦਾ ਸਿਰਾ ਕੀਤਾ ਹੈ ਪੈਂਦੇ ਖਾਂ ਨੇ। ਬਾਦਸ਼ਾਹ ਦੇ ਕੋਲ ਲਾਹੌਰ ਸ਼ਹਿਰ ਪਹੁੰਚਿਆ, ਜਦੋਂ ਕਿਤੇ ਨੇੜੇ ਨਾ ਲਾਇਆ ਕਿਸੇ 500 ਪਠਾਣ ਆਪਣੇ ਨਾਲ ਲੈ ਕੇ ਇੱਕ ਮਰੀ ਹੋਈ ਮੁਰਗੀ ਉਹ ਨੇਜੇ ਤੇ ਟੰਗ ਕੇ ਜਲੂਸ ਨੁਮਾ ਰਾਤ ਦੇ ਸਮੇਂ ਨਾਲ ਜਲੂਸ ਕੱਢਿਆ। ਬਾਦਸ਼ਾਹ ਨੇ ਸੁਣਿਆ, ਪੁੱਛਿਆ ਕੌਣ ਹੈ ਰਾਤ ਨੂੰ ਇੰਨੀ ਇਹ ਬੜੇ ਹੋਰ ਹੀ ਤਰੀਕੇ ਨਾਲ ਪੁਕਾਰ ਕਰਨ ਆਏ ਹੈ, ਕੌਣ ਨੇ? ਦੱਸਣ ਵਾਲਿਆਂ ਦੱਸਿਆ ਜੀ ਪੈਂਦੇ ਖਾਂ। ਅਗਲੇ ਦਿਨ ਬਾਦਸ਼ਾਹ ਨੇ ਆਪਣੀ ਕਚਹਿਰੀ ਚ ਇਹਨੂੰ ਸੱਦਾ ਭੇਜਿਆ। ਬਾਦਸ਼ਾਹ ਦੀ ਕਚਹਿਰੀ ਚ ਜਾ ਕੇ ਸਤਿਗੁਰੂ ਜੀ ਦੇ ਖਿਲਾਫ ਪੈਂਦੇ ਖਾਂ ਪੁਕਾਰ ਕਰ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਪਰਮ ਦਿਆਲੂ ਕਿਰਪਾਲੂ ਗੁਰਦੇਵ ਨੇ ਐਸੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਈਏ। ਗੁਰੂ ਚਰਨਾਂ ਚ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਵਾਹਿਗੁਰੂ ਸਾਹਿਬ ਜੀ। ਦੋਹਰਾ ਦੇਖ ਦੂਰ ਤੇ ਸ਼ਾਹ ਕੋ ਨਿਵ ਨਿਵ ਕਰਤ ਸਲਾਮ।
ਬਾਦਸ਼ਾਹ ਨੂੰ ਦੂਰੋਂ ਹੀ ਵੇਖ ਕੇ, ਜਦੋਂ ਕਚਹਿਰੀ ਚ ਆਇਆ ਨਾ ਬਾਦਸ਼ਾਹ ਦੀ ਸਭਾ ਚ, ਤੇ ਦੂਰੋਂ ਹੀ ਵੇਖ ਕੇ ਨਿਵ ਨਿਵ ਕੇ ਸਲਾਮਾਂ ਕਰਦਾ ਪੈਂਦੇ ਖਾਂ, ਚੁੱਕ ਚੁੱਕ ਕੇ ਸਲਾਮਾਂ ਕਰਦਾ ਆ ਰਿਹਾ।
ਅਗਰ ਜਾਏ ਠਾਂਡੋ ਭਯੋ ਜੇਠਾ ਸਭਾ ਤਮਾਮ।
ਬਾਦਸ਼ਾਹ ਦੇ ਸਾਹਮਣੇ ਜਾ ਕੇ ਦੀ ਸਭਾ ਵਿਚ ਖਲੋ ਗਿਆ, ਜਿੱਥੇ ਕੂੜ ਦੀ ਸਭਾ ਲੱਗੀ ਹੋਈ ਹੈ। ਬਾਦਸ਼ਾਹ ਕੂੜਾ ਸ਼ਾਹ ਜਹਾਨ, ਇਹਦੇ ਵਜ਼ੀਰ ਇਹਦੇ ਅਹਿਲਕਾਰ ਵੀ ਕੂੜੇ, ਏਦਾਂ ਕਹਿ ਸਕਦੇ ਹਾਂ ਵੀ ਦੁਸ਼ਟਾਂ ਦੀ ਚੌਂਕੜੀ ਇਕੱਠੀ ਹੋ ਕੇ ਬੈਠੀ ਹੈ। ਉਸ ਸਭਾ ਦੇ ਵਿਚ ਪੈਂਦੇ ਖਾਂ ਹਾਜ਼ਰ ਹੋਇਆ।
ਚੋ ਪਈ ਸੁੰਦਰ ਡੀਲ ਬਿਲੰਦ ਨਿਹਾਰਾ।
ਪੈਂਦੇ ਖਾਂ ਦੀ ਬੜੀ ਉੱਚੀ ਲੰਮੀ ਡੀਲ ਸੀ, ਸਤਿਗੁਰਾਂ ਨੇ ਪਾਲਿਆ ਸੀ ਬੜੀ ਰੀਝ ਨਾਲ ਇਹਨੂੰ। 7.5 ਫੁੱਟ ਦੇ ਨੇੜੇ, 7.25 ਫੁੱਟ ਦੇ ਨੇੜੇ ਦਾ ਉੱਚਾ ਲੰਮਾ ਕੱਦ ਸੀ। ਬੜੀ ਉੱਚੀ ਲੰਮੀ ਸੁੰਦਰ ਡੀਲ ਪੈਂਦੇ ਖਾਂ ਦੀ ਵੇਖੀ ਹੈ ਸਾਰਿਆਂ ਨੇ।
ਬਾਹੋ ਵਿਸ਼ਾਲ ਬੜੇ ਬਲਵਾਰਾ।
ਬਾਹਾਂ ਬੜੀਆਂ ਵਿਸ਼ਾਲ ਨੇ, ਭੁਜਦੰਡੇ ਦੇ ਬੜੇ ਵਿਸ਼ਾਲ ਨੇ ਔਰ ਪੂਰਾ ਬਲ ਨਜ਼ਰ ਆਉਂਦਾ। ਬਾਹਾਂ ਨੂੰ ਵੇਖ ਕੇ ਪਤਾ ਲੱਗਦਾ ਕਿ ਪੈਂਦੇ ਖਾਂ ਦੀਆਂ ਬਾਹਾਂ ਵਿਚ ਬਹੁਤ ਜ਼ਿਆਦਾ ਭਾਰੀ ਬਲ ਹੈ।
ਹਜ਼ਰਤ ਮੁਦਤ ਭਨੀ ਤਬ ਬਾਨੀ।
ਬਾਦਸ਼ਾਹ ਵੇਖ ਕੇ ਬੜਾ ਖੁਸ਼ ਹੋਇਆ, ਉੱਚੀ ਲੰਮੀ ਡੀਲ ਵੇਖ ਕੇ, ਕਦ ਕਾਠੀ ਵੇਖ ਕੇ ਪੈਂਦੇ ਖਾਂ ਦੀ, ਬੜਾ ਖੁਸ਼ ਹੋ ਕੇ ਪ੍ਰਸੰਨ ਹੋ ਕੇ ਬੋਲਿਆ।
ਤੈ ਕੇ ਮਕੀਨ ਪੁਕਾਰ ਮਹਾਨੀ।
ਕਹਿੰਦੇ ਹਾਂ ਭਾਈ, ਤੂੰ ਕਿਵੇਂ ਪੁਕਾਰ ਕੀਤੀ ਹੈ? ਤੂੰ ਤਾਂ ਬੜਾ ਬਲੀ ਹੈ, ਵੇਖਣ ਨੂੰ ਪਤਾ ਲੱਗਦਾ ਵੀ ਕਿੱਡਾ ਬਲਵਾਨ ਹੈ, ਤੇ ਤੂੰ ਭਲਾ ਆ ਕੇ ਸਾਡੇ ਕੋਲ ਕਿਉਂ ਪੁਕਾਰ ਕੀਤੀ ਹੈ?
ਕਿਆ ਤੂੰ ਮਛੀਨਿਓ ਕਹਿ ਕੇ ਨਾ ਮਾਰਾ।
ਤੇਰਾ ਕਿਸੇ ਨੇ ਕੁਝ ਖੋ ਲਿਆ ਜਾਂ ਫਿਰ ਤੇਰਾ ਕਿਸੇ ਨੇ ਕੋਈ ਮਾਰ ਦਿੱਤਾ, ਤੇਰਾ ਪਿਓ ਜਾਂ ਕੋਈ ਭਾਈ ਜਾਂ ਕੋਈ ਰਿਸ਼ਤੇਦਾਰ ਮਾਰ ਦਿੱਤਾ, ਕਤਲ ਕਰ ਦਿੱਤਾ, ਜਾਂ ਫਿਰ ਤੇਰੇ ਕੋਲੋਂ ਕਿਸੇ ਨੇ ਕੁਝ ਖੋ ਲਿਆ ਵੀ ਜਿਹਦੇ ਖਿਲਾਫ ਤੂੰ ਪੁਕਾਰ ਕਰਨ ਆਇਆ
ਹੈ? ਅਸ ਕੌਣ ਦਿਓ ਦੁੱਖ ਭਾਰਾ।
ਕੌਣ ਐਸਾ ਜਿਹਨੇ ਤੈਨੂੰ ਦੁੱਖ ਦਿੱਤਾ ਹੋਵੇ? ਤੇਰੇ ਸਰੀਰ ਨੂੰ ਵੇਖ ਕੇ ਪਤਾ ਲੱਗਦਾ ਵੀ ਤੇਰੇ ਤੋਂ ਤਾਂ ਸਾਰੇ ਡਰਦੇ ਹੋਣਗੇ, ਪਰ ਇਹੋ ਜਿਹਾ ਕੌਣ ਹੈ ਜਿਹਨੇ ਤੈਨੂੰ ਦੁੱਖ ਦਿੱਤਾ ਹੋਵੇ?
ਸੁਣ ਪੈਂਦੇ ਕਰ ਜੋਰ ਬਖਾਨਾ।
ਜਦੋਂ ਬਾਦਸ਼ਾਹ ਨੇ ਸਵਾਲ ਕੀਤੇ, ਸੁਣ ਕੇ ਪੈਂਦੇ ਖਾਂ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ
ਹਰ ਗੋਬਿੰਦ ਮਮ ਸ਼ਤਰ ਮਹਾਨਾ।
ਕਹਿਣ ਲੱਗਾ ਜੀ, ਗੁਰੂ ਹਰਗੋਬਿੰਦ ਸਾਹਿਬ ਮੇਰੇ ਸਭ ਤੋਂ ਵੱਡੇ ਸ਼ਤਰੂ ਨੇ। ਵੇਖੋ ਕਿੱਡਾ ਕਿਰਤ ਘਣ ਮਲੇਚ, ਮਾਂ ਪਿਓ ਦਾ ਛੋਟੇ ਹੁੰਦਿਆਂ ਮਰ ਗਿਆ ਸੀ, ਨਾਨਕੇ ਪਲਦਾ ਸੀ ਤੇ ਨਾਨਕੇ ਹੀ ਲੈ ਕੇ ਆਏ ਸੀ ਇਹਦੇ ਮਾਮੇ ਨੂੰ ਕਰਤਾਰਪੁਰ ਸਾਹਿਬ ਛੇਵੇਂ ਪਾਤਸ਼ਾਹ ਕੋਲ। ਉਦੋਂ ਇਹ 14-15 ਸਾਲਾਂ ਦਾ ਸੀ ਤੇ ਮਹਾਰਾਜ ਜੀ ਨੇ ਵੇਖ ਕੇ ਨਾ ਵੀ ਉੱਚੀ ਲੰਮੀ ਡੀਲ, ਕਹਿਣ ਲੱਗੇ ਵੀ ਇਹ ਸਾਨੂੰ ਦੇ ਦਿਓ, ਇਹਦੀ ਪਾਲਣਾ ਅਸੀਂ ਕਰਾਂਗੇ। ਉਹ ਕਹਿਣ ਲੱਗੇ, ਮਹਾਰਾਜ ਇਹ ਅਨਾਥ ਹੈ। ਪਾਤਸ਼ਾਹ ਕਹਿੰਦੇ ਇਹਦੇ ਨਾਥ ਅਸੀਂ, ਤੇ ਰੀਝ ਨਾਲ ਇਹਨੂੰ ਪਾਲਿਆ, ਸੋਹਣੀਆਂ ਖੁਰਾਕਾਂ ਦਿੱਤੀਆਂ, ਕਿਸੇ ਚੀਜ਼ ਦੀ ਇਹਨੂੰ ਕਮੀ ਨਹੀਂ ਰਹਿਣ ਦਿੱਤੀ। ਇਹ ਮਲੇਛ ਅੱਜ ਆ ਕੇ ਬਾਦਸ਼ਾਹ ਨੂੰ ਕਹਿ ਰਿਹਾ, ਕਹਿੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਮੇਰੇ ਬੜੇ ਵੱਡੇ ਸ਼ਤਰੂ ਨੇ, ਮੇਰੇ ਬਹੁਤ ਵੱਡੇ ਦੁਸ਼ਮਣ ਹਨ।
ਕਰਤ ਚਾਕਰੀ ਰਿਪ ਬਹੁ ਹਨੇ,
ਮੈਂ ਉਹਨਾਂ ਦੀ ਚਾਕਰੀ ਕਰਦਾ ਰਿਹਾ, ਉਹਨਾਂ ਦੇ ਸਿਪਾਹੀਆਂ ਵਿੱਚ ਭਰਤੀ ਸੀ, ਉਹਨਾਂ ਦੇ ਬਹੁਤ ਸਾਰੇ ਦੁਸ਼ਮਣ ਮੈਂ ਰਣ ਭੂਮੀ ਵਿੱਚ ਮਾਰੇ ਹਨ।
ਠਾਨਤ ਜੰਗ ਕੀਨ ਬਲਕਨੇ,
ਜਿਹੜੇ ਜੰਗ ਕੀਤੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ, ਉਹਨਾਂ ਜੰਗਾਂ ਵਿੱਚ ਮੈਂ ਆਪਣਾ ਪੂਰਾ ਬਲ ਵਿਖਾਇਆ, ਮੈਂ ਆਪਣਾ ਪੂਰਾ ਜ਼ੋਰ ਤੇ ਤਾਣ ਵਿਖਾਇਆ ਹੈ।
ਮਮ ਬਾਹਨ ਕੇ ਹੋਏ ਅਲੰਬ,
ਮੇਰੀਆਂ ਬਾਹਾਂ ਦੇ ਆਸਰੇ, ਮੇਰੇ ਭੁਜ ਦੰਡਿਆਂ ਦੇ ਆਸਰੇ, ਜਿਹੜੀਆਂ ਮੇਰੀਆਂ ਬਲਵਾਨ ਬਾਹਾਂ ਤੁਸੀਂ ਵੇਖ ਰਹੇ ਹੋ ਬਾਦਸ਼ਾਹ ਸਲਾਮਤ, ਇਹਨਾਂ ਬਾਹਾਂ ਦੇ ਆਸਰੇ ਨਾਲ।
ਤੁਮਰੇ ਲਸ਼ਕਰ ਹਨੇ ਕਦੰਬ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਡੇ ਵੱਡੇ ਲਸ਼ਕਰ ਨੂੰ ਮਾਰਿਆ, ਤੁਹਾਡੇ ਵੱਡੇ ਵੱਡੇ ਲਸ਼ਕਰਾਂ ਨੂੰ ਮਾਰ ਕੇ ਤਬਾਹ ਕੀਤਾ, ਤਾਂ ਉਹ ਮੇਰੀਆਂ ਬਾਹਾਂ ਦੇ ਆਸਰੇ ਨਾਲ। ਹਾਂਜੀ,
ਬੜੀ ਬੜੀ ਮੈਂ ਜੋਖੋ ਖਾਏ,
ਮੈਂ ਬੜੇ ਬੜੇ ਵੱਡੇ ਜੋਖਮ ਖਾਧੇ ਆ ਰਣ ਭੂਮੀ ਦੇ ਵਿੱਚ।
ਲਈ ਫਤਿਹ ਬਹੁ ਜਸ ਉਪਜਾਏ,
ਔਰ ਫਤਿਹ ਪ੍ਰਾਪਤ ਕੀਤੀ ਰਣ ਭੂਮੀ ਚ, ਫਤਿਹ ਮੇਰੇ ਕਰਕੇ ਹੋਈ ਗੁਰੂ ਜੀ ਦੀ, ਮੇਰੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਜਿੱਤੇ ਹਨ।
ਤਿਸ ਕੋ ਇਹ ਇਨਾਮ ਮੁਝ ਦੀਨੋ,
ਤੇ ਵੇਖੋ ਮੇਰੇ ਕਰਕੇ ਜਿਸ ਗੁਰੂ ਨੇ ਇੰਨੇ ਜੰਗ ਜਿੱਤੇ, ਮੈਂ ਉਹਨਾਂ ਦੇ ਇੰਨੇ ਦੁਸ਼ਮਣਾਂ ਨੂੰ ਮਾਰਿਆ, ਤੇ ਉਹਨਾਂ ਨੇ ਮੈਨੂੰ ਕੀ ਇਨਾਮ ਦਿੱਤਾ ਬਦਲੇ ਚ, ਵੇਖੋ ਮੇਰਾ ਉਹਨਾਂ ਨੇ ਕੀ ਇਨਾਮ ਮੈਨੂੰ ਦੇ ਕੇ ਨਵਾਜਿਆ।
ਆਯੁਧ ਬਸਤਰ ਛੀਨ ਕਰ ਲੀਨੋ,
ਕਿ ਮੇਰੇ ਸ਼ਸਤਰ, ਮੇਰੇ ਬਸਤਰ, ਘੋੜਾ ਸਭ ਕੁਝ ਮੇਰੇ ਕੋਲੋਂ ਖੋਹ ਲਿਆ। ਮਲੇਛਾ ਦਿੱਤੇ ਵੀ ਤਾਂ ਸਤਿਗੁਰਾਂ ਨੇ ਸੀ, ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਸੀ, ਨਮਕ ਹਰਾਮੀ ਤੈਂ ਬਣਿਆ, ਬੋਲ ਵਿਗਾੜ ਕੀਤਾ, ਉਹ ਨਹੀਂ ਦੱਸੀ ਆਪਣੀ ਕਰਤੂਤ, ਕਿਉਂਕਿ ਦੁਸ਼ਮਣ ਨੇ ਹਮੇਸ਼ਾ ਉਹ ਗੱਲ ਕਰਨੀ ਜਿਹੜੀ ਨਹੀਂ ਹੋਈ। ਕਹਾਵਤ ਹੈ ਕਿ ਦੁਸ਼ਮਣ ਬਾਤ ਕਰੇ ਅਣਹੋਈ, ਦੁਸ਼ਮਣ ਅਣਹੋਈ ਗੱਲ ਕਰਦਾ, ਉਹ ਕਦੇ ਹੋਈ ਗੱਲ ਦਾ ਜ਼ਿਕਰ ਥੋੜੀ ਕਰਦਾ ਜਿਹੜੀ ਹੋਈ ਹੈ। ਕਹਿੰਦਾ ਗੁਰੂ ਜੀ ਨੇ ਮੇਰੇ ਕੋਲੋਂ ਸ਼ਸਤਰ ਖੋਹ ਲਏ, ਮੇਰੇ ਬਸਤਰ ਖੋਹ ਲਏ, ਬੜਾ ਕੀਮਤੀ ਮੇਰਾ ਘੋੜਾ ਸੀ ਉਹ ਵੀ ਖੋਹ ਲਿਆ।
ਜਾਟ ਗਵਾਰਨ ਤੇ ਮਰਵਾਇਓ,
ਉਹਨਾਂ ਨੇ ਕੋਈ ਜੱਟ ਜ਼ਿਮੀਂਦਾਰ ਜਿਹੜੇ ਗਵਾਰ ਜੇ ਬੰਦੇ ਆਪਣੇ ਕੋਲ ਇਕੱਠੇ ਕੀਤੇ ਨੇ, ਉਹਨਾਂ ਕੋਲੋਂ ਮੈਨੂੰ ਮਰਵਾਇਆ, ਉਹਨਾਂ ਕੋਲੋਂ ਮੈਨੂੰ ਮਾਰ ਪਵਾਈ ਹੈ।
ਤੁਮਰੋ ਤਰਾਸ ਤਨਕ ਨਹਿ ਪਾਇਓ,
ਵੇਖੋ ਬਾਦਸ਼ਾਹ ਸਲਾਮਤ ਮੈਂ ਤੁਹਾਡਾ ਜ਼ਿਕਰ ਕੀਤਾ, ਉਹਨਾਂ ਤੁਹਾਡਾ ਵੀ ਡਰ ਨਹੀਂ ਮੰਨਿਆ, ਤੁਹਾਡਾ ਵੀ ਖੌਫ ਤੇ ਭੈ ਨਹੀਂ ਮੰਨਿਆ।
ਜਬ ਰਾਵਰ ਕੀ ਦਈ ਦੁਹਾਈ,
ਮੈਂ ਜਦੋਂ ਤੁਹਾਡੀ ਦੁਹਾਈ ਦਿੱਤੀ ਵੀ ਬਾਦਸ਼ਾਹ ਨੂੰ ਮੈਂ ਦੱਸਾਂਗਾ, ਜਾ ਕੇ ਪੁਕਾਰ ਕਰਾਂਗਾ, ਕਹਿੰਦੇ ਇਹੋ ਜੇ ਸੱਤ ਬਾਦਸ਼ਾਹਾਂ ਨੂੰ ਦੱਸ ਨਹੀਂ ਸਾਨੂੰ ਕਿਹੜਾ ਭੈ ਹੈ ਸ਼ਾਹਜਹਾਨ ਦਾ, ਸ਼ਾਹਜਹਾਨ ਵਰਗੇ ਪੰਜ ਸੱਤ ਹੋਰ ਹੋ ਜਾਣ ਭਾਵੇਂ ਇਕੱਠੇ, ਏਦਾਂ ਗੱਲਾਂ ਬਣਾਉਂਦਾ। ਕਹਿੰਦੇ ਉਹਨਾਂ ਨੇ ਤੇਰਾ ਵੀ ਭੈ ਨਹੀਂ ਮੰਨਿਆ ਜਦੋਂ ਮੈਂ ਤੇਰੇ ਨਾਂ ਦੀ ਦੁਹਾਈ ਦਿੱਤੀ।
ਸੁਣ ਬਹੁਤੀ ਤਬ ਮਾਰ ਕਰਾਈ,
ਸਗੋਂ ਤੇਰਾ ਨਾਂ ਸੁਣ ਕੇ ਬਾਬੇ ਬਿਧੀ ਚੰਦ ਨੇ ਮੈਨੂੰ ਹੋਰ ਪੰਜ ਸੱਤ ਚਪੇੜਾਂ ਕੱਢ ਮਾਰੀਆਂ, ਤੇਰਾ ਨਾਂ ਸੁਣ ਕੇ ਹੋਰ ਖਿੱਝ ਕੇ ਮੈਨੂੰ ਕੁੱਟਿਆ।
ਜਿਤਕ ਚਮੂ ਗੁਰ ਕੇ ਸੰਗ ਰਹਿ,
ਜਿੰਨੀ ਕ ਫੌਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦੀ ਹੈ,
ਮਮ ਸਮ ਅਪਰ ਨ ਬਲ ਮੈਂ ਅਹੈ,
ਮੇਰੇ ਸਮਾਨ ਕਿਸੇ ਹੋਰ ਵਿੱਚ ਬਲ ਕੋਈ ਨਹੀਂ, ਉਹਨਾਂ ਜਿੰਨਾ ਤਾਣ ਮੇਰੇ ਵਿੱਚ ਹੈ। ਮੈਂ ਇੰਨਾ ਬਲਵਾਨ ਸੀ ਗੁਰੂ ਜੀ ਦੀ ਫੌਜ ਵਿੱਚ ਕਿ ਮੇਰੇ ਵਰਗਾ ਤਾਂ ਉਹਨਾਂ ਦੀ ਸਾਰੀ ਫੌਜ ਵਿੱਚ ਕੋਈ ਬਲਵਾਨ ਯੋਧਾ ਨਹੀਂ।
ਸੁਨਤ ਕੁਤਬ ਖਾਂ ਕਹਿਤ ਬਣਾਏ,
ਲਾਗੇ ਕੁਤਬ ਖਾਨ ਇਹਦਾ ਹਮਾਇਤੀ ਸੀ, ਇਹਦਾ ਭਰਾ ਬਣਿਆ ਹੋਇਆ ਸੀ, ਰੁਪਈਏ ਚੜਾਏ ਹੋਏ ਸੀ ਉਹਨੂੰ, ਉਹਨੇ ਵੀ ਇਹਦਾ ਪੱਖ ਪੂਰਿਆ। ਕੁਤਬ ਖਾਨ ਕੋਲੋਂ ਬੋਲਿਆ,
ਇਸ ਕੋ ਨਾਮ ਰਹਿਓ ਬਿਦਤਾਏ,
ਕਹਿਣ ਲੱਗਾ ਬਾਦਸ਼ਾਹ ਸਲਾਮਤ ਵਾਕਈ ਇਹ ਜਿਹੜੀ ਗੱਲ ਕਹਿ ਰਿਹਾ ਇਹਦਾ ਨਾਂ ਪੂਰੇ ਸੰਸਾਰ ਵਿੱਚ ਵਿਦਤ ਹੈ, ਪ੍ਰਗਟ ਹੈ, ਇਹਨੂੰ ਤਾਂ ਦੂਰੋਂ ਦੂਰੋਂ ਲੋਕ ਵੇਖਣ ਆਉਂਦੇ ਹਨ।
ਰਣ ਮਹਿ ਪਰਾਕ੍ਰਮ ਕਰੇ ਵਡੇਰੇ,
ਇਹਦਾ ਨਾਂ ਪੈਂਦੇ ਖਾਨ ਹੈ, ਤੇ ਬਾਦਸ਼ਾਹ ਸਲਾਮਤ ਇਹਨੂੰ ਤਾਂ ਦੁਨੀਆਂ ਦੂਰੋਂ ਦੂਰੋਂ ਵੇਖਣ ਆਉਂਦੀ ਇਹਦੇ ਬਲ ਦੇ ਚਰਚੇ ਸੁਣ ਕੇ। ਰਣ ਭੂਮੀ ਵਿੱਚ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜੇ ਨੇ ਉਹਦੇ ਵਿੱਚ ਇੰਨੇ ਵੱਡੇ ਪਰਾਕਰਮ ਕੀਤੇ ਨੇ, ਇੰਨੇ ਹੀ ਵੱਡਾ ਬਲ ਤੇ ਤਾਣ ਵਿਖਾਇਆ।
ਖੜਗ ਖਤੰਗਨ ਹਤੇ ਕਨੇਰੇ,
ਇਹਦੇ ਵਰਗੇ ਤੀਰ, ਇਹਦੇ ਵਰਗੀ ਤਲਵਾਰ ਰਣ ਭੂਮੀ ਚ ਕੋਈ ਦੂਸਰਾ ਨਹੀਂ ਚਲਾਉਂਦਾ।
ਅਬ ਹਜ਼ੂਰ ਇਸ ਡੀਲ ਨਿਹਾਰ ਹੋ,
ਆ ਵੇਖੋ ਬਾਦਸ਼ਾਹ ਸਲਾਮਤ ਤੁਹਾਡੇ ਸਾਹਮਣੇ ਖੜਾ, ਇਹਦੀ ਡੀਲ ਤਾਂ ਵੇਖੋ, ਇਹਦੀ ਕੱਦ ਕਾਠੀ, ਇਹਦਾ ਸਰੀਰ ਤਾਂ ਵੇਖੋ ਕਿੰਨਾ ਬਲਵਾਨ ਹੈ।
ਅਪਰ ਮਨਿੰਦਨ ਕੋਈ ਵਿਚਾਰ ਹੋ,
ਵੇਖੋ ਗੁਰੂ ਜੀ ਕੋਲ ਤਾਂ ਕੀ, ਤੇਰੀ ਸਭਾ ਵਿਚ ਵੀ ਬਾਦਸ਼ਾਹ ਸਲਾਮਤ, ਤੇਰੇ ਹਜ਼ੂਰ ਵੀ ਸਿਪਾਹੀਆਂ ਵਿਚ ਕੋਈ ਇਹੋ ਜਿਹਾ ਬਲਵਾਨ ਨਜ਼ਰ ਨਹੀਂ ਆਉਂਦਾ, ਇਹੋ ਜੀ ਕੱਦ ਕਾਠੀ ਵਾਲਾ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ।
ਆਯੁਧ ਵਿਦਿਆ ਜਾਣਤ ਸਾਰੀ,
ਇਹ ਕੱਲਾ ਉੱਚੀ ਲੰਮੀ ਡੀਲ ਵਾਲਾ ਹੀ ਨਹੀਂ, ਆਯੁਧ ਵਿਦਿਆ ਵੀ ਜਾਣਦਾ, ਇਹ ਸ਼ਸਤਰ ਵਿਦਿਆ ਵੀ ਜਾਣਦਾ, ਹਰ ਇੱਕ ਤਰ੍ਹਾਂ ਦਾ ਸ਼ਸਤਰ ਅਸਤਰ ਚਲਾਣਾ ਜਾਣਦਾ।
ਨਿਜ ਬਚਾਏ ਦੇ ਰਿਪਨ ਪ੍ਰਹਾਰੀ,
ਆਪਣਾ ਆਪ ਬਚਾ ਕੇ ਵੈਰੀਆਂ ਨੂੰ ਪਲਾਂ ਵਿਚ ਹੀ ਰਣ ਭੂਮੀ ਚ ਮਾਰ ਮੁਕਾਉਂਦਾ, ਇਹੋ ਜਿਹਾ ਯੋਧਾ ਹੈ ਪੈਂਦੇ ਖਾਨ।
ਨਰ ਉਠਾਏ ਪਟਕੈ ਚਿਤ ਮਾਹੀ,
ਇਹ ਤਾਂ ਬੰਦਾ ਚੁੱਕ ਕੇ ਜਦੋਂ ਵਗਾ ਕੇ ਜ਼ੋਰ ਨਾਲ ਜ਼ਮੀਨ ਤੇ ਪਟਕ ਕੇ ਮਾਰਦਾ ਤੇ ਉਹਨਾਂ ਨੂੰ ਥੱਲੇ ਸੁੱਟ ਕੇ ਮਾਰ ਦਿੰਦਾ, ਪਟਕੀਰ ਕੇ ਮਾਰ ਦਿੰਦਾ, ਸਿਰ ਭਰਨੇ ਮਾਰ ਦੇਵੇ ਤੇ ਸਿਰ ਖਲਾਰ ਕੇ ਰੱਖ ਦਿੰਦਾ।
ਇਹ ਕਿਮ ਅਰਨ ਦੇਹ ਬਲ ਬਾਹੀ,
ਇਹ ਵੱਡੇ ਵੱਡੇ ਬਲੀ ਬਾਹਾਂ ਨੂੰ ਕਿੱਥੇ ਆਪਣੇ ਸਾਹਮਣੇ ਅੜਨ ਦੇ ਸਕਦਾ, ਵੱਡੇ ਵੱਡੇ ਬਾਹੁ ਬਲੀ ਵੀ ਇਹਦੇ ਸਾਹਮਣੇ ਨਹੀਂ ਖਲੋ ਸਕਦੇ।
ਰਣ ਬਾਤਨ ਤੇ ਹਜ਼ਰਤ ਟਰਿਓ,
ਜਦੋਂ ਇਹ ਗੱਲਾਂ ਕੁਤਬ ਨੇ ਵੀ ਕੋਲੋਂ ਬੋਲੀਆਂ ਤੇ ਕੁਤਬ ਖਾਨ ਦੀਆਂ ਬਾਤਾਂ ਸੁਣ ਕੇ ਵੀ ਬਾਦਸ਼ਾਹ ਦਾ ਮਨ ਪ੍ਰਭਾਵਿਤ ਹੋ ਗਿਆ। ਪੈਂਦੇ ਖਾਂ ਦੀ ਡੀਲ ਡੋਲ ਹੀ ਇਹੋ ਜਿਹੀ ਸੀ, ਗੱਲਾਂ ਬਾਤਾਂ ਵੀ ਇਹੋ ਜਿਹੀਆਂ ਹੋਈਆਂ, ਇਹਦਾ ਮਨ ਪ੍ਰਭਾਵਿਤ ਹੋ ਗਿਆ।
ਬਹਰ ਬੂਝਬੋ ਹੱਸ ਕੇ ਕਰਿਓ,
ਫੇਰ ਹੱਸ ਕੇ ਪੁੱਛਣ ਲੱਗ ਪਿਆ, ਹੱਸਦਿਆਂ ਹੋਇਆਂ ਪੁੱਛਿਆ,
ਕਹਾਂ ਕਹਾਂ ਕਹੋ ਜੰਗ ਪਰੇ ਹੈ।
ਕਹਿੰਦੇ ਦੱਸ ਪੈਂਦੇ ਖਾਂ ਵੀ ਤੂੰ ਗੁਰੂ ਜੀ ਵੱਲੋਂ ਲੜਿਆ ਕਿੱਥੇ ਕਿੱਥੇ ਆ, ਤੂੰ ਕਹਿੰਦਾ ਮੈਂ ਗੁਰੂ ਜੀ ਦੀ ਫੌਜ ਦੇ ਵਿੱਚ ਬੜੇ ਜੰਗ ਲੜੇ ਨੇ, ਕਿੱਥੇ ਕਿੱਥੇ ਜੰਗ ਲੜਿਆ ਗੁਰੂ ਜੀ ਦੀ ਫੌਜ ਵਿਚ, ਕਿੱਥੇ ਕਿੱਥੇ ਉਹਨਾਂ ਦੀ ਤਰਫੋਂ ਲੜਿਆ,
ਕਿਵ ਗੁਰ ਦਿਸ਼ਾ ਪ੍ਰਹਾਰ ਕਰੇ ਹੈ,
ਦੱਸ ਉਹਨਾਂ ਵੱਲੋਂ ਤੋਂ ਕਿਵੇਂ ਵੈਰੀਆਂ ਨੂੰ ਮਾਰਿਆ, ਕਿਵੇਂ ਰਣ ਭੂਮੀ ਵਿਚ ਸੂਰਮਿਆਂ ਨੂੰ ਮਾਰਿਆ ਤੇ ਲਤਾੜਿਆ।
ਤਬ ਪੈਂਦੇ ਕਹਿ ਸਕਲ ਸੁਣਾਏ,
ਸੁਣ ਕੇ ਅੱਗੇ ਪੈਂਦੇ ਖਾਂ ਬੋਲਿਆ ਬਾਦਸ਼ਾਹ ਨੂੰ, ਕਹਿਣ ਲੱਗਾ
ਮੁਗਲ ਸਖਾ ਸੈਨਾ ਯੁਤ ਕਾਏ,
ਕਹਿਣ ਲੱਗਾ ਬਾਦਸ਼ਾਹ ਸਲਾਮਤ ਤੇਰਾ ਇੱਕ ਸਿਪਾਹ ਸਲਾਰ ਸੀ ਮੁਗਲ ਸਖਾਨ, 7000 ਫੌਜ ਲੈ ਕੇ ਆਇਆ ਸੀ ਅੰਮ੍ਰਿਤਸਰ ਸਾਹਿਬ, ਉਸ ਰਣ ਭੂਮੀ ਚ ਮੈਂ ਉੱਥੇ ਹਾਜ਼ਰ ਸੀ, ਮੁਗਲ ਸਖਾਨ ਦੇ ਸਮੇਤ ਜਿੰਨੀ ਫੌਜ ਸੀ ਉਹ ਮੈਂ ਹੀ ਮਾਰੀ ਸੀ ਉੱਥੇ ਰਣ ਭੂਮੀ ਚ। ਹਵਾ ਦੇ ਵਿਚ ਆ ਕੇ ਨਾ ਏਦਾਂ ਦੀਆਂ ਬਾਤਾਂ ਬਣਾਉਣ ਲੱਗਾ, ਕਹਿੰਦਾ ਮੈਂ ਹੀ ਮਾਰਿਆ ਸੀ ਉੱਥੇ ਉਹਨਾਂ ਸਾਰਿਆਂ ਨੂੰ।
ਗੁਰਪੁਰ ਮਹਿ ਸੰਗਰਾਮ ਉਦਾਰੇ,
ਗੁਰੂਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੱਡਾ ਭਾਰੀ ਸੰਗਰਾਮ ਹੋਇਆ ਸੀ, ਯੁੱਧ ਹੋਇਆ ਸੀ ਜਦੋਂ ਗੁਰੂ ਜੀ ਨੇ ਤੇਰਾ ਬਾਜ ਖੋ ਲਿਆ ਸੀ।
ਤਹਿ ਮੈਂ ਜੀਤ ਲੀਨ ਗਨ ਮਾਰੇ,
ਉੱਥੇ ਮੈਂ ਹੀ ਜਿੱਤ ਪ੍ਰਾਪਤ ਕੀਤੀ ਸੀ, ਜੇ ਮੈਂ ਨਾ ਹੁੰਦਾ ਤੇ ਗੁਰੂ ਜੀ ਦੀ ਕਦੇ ਉਸ ਰਣ ਭੂਮੀ ਚ ਜਿੱਤ ਨਹੀਂ ਸੀ ਹੋਣੀ, ਮੇਰੇ ਕਰਕੇ ਉਸ ਰਣ ਭੂਮੀ ਵਿਚ ਗੁਰੂ ਜੀ ਦੀ ਜਿੱਤ ਹੋਈ, ਉਹ ਜਿੱਤ ਮੈਂ ਹੀ ਪ੍ਰਾਪਤ ਕੀਤੀ ਹੈ।
ਉਨਹੈ ਰੋਹੇਲਾ ਗ੍ਰਾਮ ਮਜਾਰਾ,
ਇੱਕ ਜੰਗ ਵਿਚ ਹੀ ਸੀ ਇਹ ਸ਼ਾਮਲ, ਹੁਣ ਝੂਠ ਬੋਲਣ ਲੱਗਾ, ਅਗਲੀਆਂ ਗੱਲਾਂ ਹੁਣ ਝੂਠੀਆਂ ਕਹਿਣ ਲੱਗਾ, ਦੁਸ਼ਮਣੀ ਜੋ ਹੋ ਗਈ ਗੁਰੂ ਪਾਤਸ਼ਾਹ ਦੇ ਖਿਲਾਫ। ਕਹਿੰਦਾ ਫਿਰ ਗੁਰੂ ਜੀ ਨੇ ਜਿਹੜਾ ਦੂਸਰਾ ਜੰਗ ਰੋਹੇਲਾ ਮਾਰ ਕੇ, ਯਾਨੀ ਕਿ ਹਰਗੋਬਿੰਦਪੁਰੇ ਦਾ ਜੰਗ ਲੜਿਆ,
ਲੇ ਦਲ ਅਬਦੁਲ ਖਾਨ ਸਿਧਾਰਾ,
ਉੱਥੇ ਸੂਬਾ ਜਲੰਧਰ ਅਬਦੁਲ ਖਾਨ ਫੌਜ ਲੈ ਕੇ ਚੜ ਕੇ ਆਇਆ ਸੀ,
ਤਹਾਂ ਯੁੱਧ ਐਸੋ ਕੁਛ ਭਇਓ,
ਉੱਥੇ ਵੀ ਇਹੋ ਜਿਹਾ ਯੁੱਧ ਹੋਇਆ, ਇਹੋ ਜਿਹਾ ਘਮਾਸਾਨ ਜੰਗ ਹੋਇਆ ਵੀ 15000 ਫੌਜ ਚੜ ਕੇ ਆਈ ਸੀ,
ਹਟ ਜੀਵਤ ਕੋ ਗ੍ਰਹਿ ਨਹਿ ਗਯੋ,
ਉਹਨਾਂ ਵਿੱਚੋਂ ਮੈਂ ਕਿਸੇ ਇੱਕ ਨੂੰ ਵੀ ਜਿਉਂਦਾ ਵਾਪਸ ਨਹੀਂ ਜਾਣ ਦਿੱਤਾ ਬਾਦਸ਼ਾਹ ਸਲਾਮਤ, ਉਹ ਜੰਗ ਵੀ ਮੈਂ ਲੜੀ ਸੀ ਉੱਥੇ, ਹਾਲਾਂਕਿ ਇਸ ਜੰਗ ਵਿੱਚ ਹੈ ਹੀ ਨਹੀਂ ਸੀ, ਗੁਰਦੇਵ ਨੇ ਮੁੜ ਕੇ ਨੂੰ ਬੁਲਾਇਆ ਹੀ ਨਹੀਂ ਆਪਣੇ ਕੋਲ, ਚਾਹੇ ਉਹ ਮਹਾਰਾਜ ਦਾ ਜੰਗ ਸੀ ਤੇ ਚਾਹੇ ਹਰਗੋਬਿੰਦਪੁਰੇ ਦਾ ਜੰਗ ਸੀ, ਦੋ ਜੰਗਾਂ ਚ ਨਹੀਂ ਇਹਨੂੰ ਸੱਦਿਆ, ਕਿਉਂਕਿ ਸਤਿਗੁਰੂ ਜੀ ਪਾਤਸ਼ਾਹ ਜਾਣਦੇ ਸਨ ਕਿ ਪੈਂਦੇ ਖਾਂ ਦੇ ਉੱਤੇ ਨਾ ਕੋਈ ਭਰੋਸਾ ਕਰਨ ਲੱਗ ਪਵੇ, ਇਹਨੇ ਨਮਕ ਹਰਾਮੀ ਬਣਨਾ, ਤੋ ਗਰੀਬਨ ਵਾਜ ਜਾਣੀ ਜਾਣ ਸਨ, ਇਸ ਕਰਕੇ ਇਹਨੂੰ ਸੱਦਿਆ ਹੀ ਨਹੀਂ ਜੰਗਾਂ ਵਿੱਚ ਬਾਕੀ ਦੀਆਂ ਦੋਹਾਂ ਚ, ਹੁਣ ਝੂਠੀਆਂ ਗੱਲਾਂ ਬਣਾਉਣਾ। ਕਹਿੰਦਾ ਹਰਗੋਬਿੰਦਪੁਰੇ ਦੇ ਜੰਗ ਵਿੱਚ ਮੈਂ ਕਿਸੇ ਨੂੰ ਜਿਉਂਦਾ ਵਾਪਸ ਨਹੀਂ ਜਾਣ ਦਿੱਤਾ। ਉੱਥੇ ਅਬਦੁਲ ਸਮੁੰਦ ਖਾਨ ਆਇਆ ਸੀ, ਅਬਦੁਲ ਖਾਨ ਉਹਨੂੰ ਵੀ ਮੈਂ ਜਿਉਂਦਾ ਵਾਪਸ ਨਹੀਂ ਮੁੜਨ ਦਿੱਤਾ।
ਤਹਿਪੁਰ ਸ਼ਾਰਥ ਕੀਨ ਕਨੇਰਾ,
ਉੱਥੇ ਵੀ ਮੈਂ ਆਪਣਾ ਬੜਾ ਵੱਡਾ ਭਾਰੀ ਪੁਰਸ਼ਾਰਥ ਕੀਤਾ, ਆਪਣਾ ਬਲ ਵਿਖਾਇਆ।
ਫਤਿਹ ਲਈ ਜਸ ਪਸਰਿਓ ਮੇਰਾ,
ਔਰ ਮੈਂ ਫਤਿਹ ਪ੍ਰਾਪਤ ਕੀਤੀ ਤੇ ਵੱਡਾ ਭਾਰੀ ਜਸ ਸੰਸਾਰ ਦੇ ਵਿੱਚ ਖੱਟਿਆ।
ਪੁਨਰਾਵਰ ਕੇ ਤਰੰਗ ਚੁਰਾਏ,
ਫਿਰ ਬਾਦਸ਼ਾਹ ਸਲਾਮਤ ਤੁਹਾਡੇ ਦੋ ਘੋੜੇ ਦਿਲਬਾਗ ਤੇ ਗੁਲਬਾਗ, ਵਿਧੀ ਚੰਦ ਨਾਮ ਦਾ ਇੱਕ ਸਿੱਖ ਹੈ ਗੁਰੂ ਜੀ ਦਾ, ਉਹ ਤੁਹਾਡੇ ਘੋੜੇ ਚੁਰਾ ਕੇ ਲੈ ਗਿਆ, ਤੁਹਾਡੇ ਕਿਲੇ ਚੋਂ ਖੋਲ ਕੇ ਲੈ ਗਿਆ।
ਲੱਲਾ ਬੇਗ ਜੁਤ ਕੰਬਰ ਧਾਏ,
ਉਸ ਵੇਲੇ ਆਪ ਜੀ ਨੇ ਲੱਲਾ ਬੇਗ, ਕੰਬਰ ਬੇਗ, ਕਾਬਲ ਬੇਗ ਵਰਗੇ ਵੱਡੇ ਵੱਡੇ ਜਰਨੈਲ 35,000 ਫੌਜ ਦੇ ਕੇ ਚੜਾ ਕੇ ਭੇਜੇ ਸਨ।
ਤਹ ਮੈਂ ਕਰੀ ਲਥੇਰ ਪਥੇਰਾ,
ਉੱਥੇ ਵੀ ਮੈਂ ਹੀ ਉਹਨਾਂ ਨੂੰ ਮਾਰ ਕੇ ਲਥੇਰ ਪਥੇਰ ਕੀਤਾ, ਨਹੀਂ ਤਾਂ ਗੁਰੂ ਜੀ ਕਿੱਥੇ ਲੜਨ ਜੋਗੇ ਸੀ। ਕਹਿੰਦਾ ਉਹਨਾਂ ਨੂੰ ਵੀ ਮੈਂ ਹੀ ਮਾਰ ਕੇ ਲਥੇਰ ਪਥੇਰ ਕੀਤਾ, ਭਾਵੇਂ ਉਦੋਂ ਆਪਣੇ ਘਰ ਹੀ ਬੈਠਾ ਸੀ ਛੋਟੇ ਮੀਰ, ਪਰ ਹੁਣ ਆਪਣੀ ਹਵਾ ਵਿੱਚ ਆ ਕੇ ਵਡਿਆਈ ਆਪਣੇ ਮੂੰਹ ਆਪ ਕਰਦਾ, ਝੂਠ ਬੋਲਦਾ। ਕਹਿੰਦਾ ਉਦੋਂ ਵੀ ਮੈਂ ਹੀ ਮਾਰ ਕੇ ਉਹ ਤੇਰੇ ਵੱਡੇ ਵੱਡੇ ਜਰਨੈਲ ਮਾਰ ਕੇ ਲਥੇਰ ਪਥੇਰ ਕੀਤੇ ਨੇ।
ਕਾਟੇ ਰਾਵਰ ਕਟਕ ਬਡੇਰਾ,
ਹੇ ਬਾਦਸ਼ਾਹ ਸਲਾਮਤ, ਉਹ ਤੇਰੀ ਵੱਡੀ ਭਾਰੀ ਗਿਣਤੀ ਚ ਆਈ ਹੋਈ ਫੌਜ ਨੂੰ ਮੈਂ ਹੀ ਰਣ ਭੂਮੀ ਚ ਕੱਟਿਆ ਵੱਡਿਆ ਸੀ।
ਫਤਿਹ ਲਈ ਇਹ ਬਾਰੀ,
ਇਹ ਤਾਂ ਤਿੰਨ ਵੇਰੀ ਜੰਗ ਲੜਿਆ ਤੇ ਤਿੰਨੇ ਵੇਰੀ ਮੈਂ ਹੀ ਫਤਿਹ ਪ੍ਰਾਪਤ ਕੀਤੀ ਹੈ, ਮੇਰੇ ਕਰਕੇ ਗੁਰੂ ਜੀ ਨੂੰ ਫਤਿਹ ਨਸੀਬ ਹੋਈ ਹੈ।
ਹਰਗੋਬਿੰਦ ਅਬ ਚਿੰਤ ਬਿਸਾਰੀ,
ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰਾ ਧਿਆਨ ਹੀ ਛੱਡ ਦਿੱਤਾ, ਉਹ ਮੇਰਾ ਖਿਆਲ ਹੀ ਨਹੀਂ ਕਰਦੇ, ਮੇਰੇ ਕੋਲੋਂ ਪਹਿਲਾਂ ਫਾਇਦਾ ਲੈ ਲਿਆ, ਤਿੰਨਾਂ ਜੰਗਾਂ ਵਿੱਚ ਮੇਰੇ ਰਾਹੀਂ ਜਿੱਤ ਪ੍ਰਾਪਤ ਕਰ ਲਈ ਤੇ ਹੁਣ ਮੈਨੂੰ ਸਿਆਣਦੇ ਨਹੀਂ ਹੋ, ਉਹਨਾਂ ਨੇ ਮੇਰੀ ਚਿੰਤਾ ਵਿਸਾਰ ਦਿੱਤੀ ਹੈ।
ਕਰ ਮੇਰੋ ਤ੍ਰਿਸਕਾਰ ਨਿਕਾਰਾ,
ਉਹਨਾਂ ਨੇ ਮੇਰਾ ਤ੍ਰਿਸਕਾਰ ਕਰਕੇ ਨਰਾਦਰ ਕਰਕੇ ਆਪਣੇ ਸਿੱਖਾਂ ਕੋਲੋਂ ਜੁੱਤੀਆਂ ਦੀ ਮਾਰ ਪਵਾ ਕੇ ਮੈਨੂੰ ਆਪਣੀ ਸਭਾ ਵਿੱਚੋਂ ਅਪਮਾਨਿਤ ਕਰਕੇ ਕੱਢ ਦਿੱਤਾ, ਭੇਜ ਦਿੱਤਾ ਹੈ।
ਦਰਬ ਚਾਕਰੀ ਜਾਨ ਉਦਾਰਾ,
ਕਿਉਂਕਿ ਪਤਾ ਸੀ ਕਿ ਮੈਨੂੰ ਤਨਖਾਹ ਦੇਣੀ ਪੈਣੀ ਸੀ ਉਹਨਾਂ ਨੂੰ, ਤੇ ਤਨਖਾਹ ਮੇਰੀ ਉਹਨਾਂ ਕੋਲੋਂ ਪੂਰੀ ਨਹੀਂ ਸੀ ਪੈਣੀ, ਤੇ ਮੇਰੀ ਤਨਖਾਹ ਦੇ ਬਣਦੇ ਪੈਸੇ ਉਹ ਨਹੀਂ ਸਨ ਦਿੰਦੇ।
ਚਾਕਰ ਹੁਤੋ ਅਦਬ ਮੈਂ ਰਾਖਾ,
ਤੇ ਮੈਂ ਉਹਨਾਂ ਦੇ ਸਾਹਮਣੇ ਚਾਕਰ ਰੱਖਿਆ ਹੋਇਆ ਸੀ ਤੇ ਚਾਕਰੀ ਮੇਰੀ ਉਹਨਾਂ ਵੱਲ ਬਣਦੀ ਸੀ।
ਨਹਿ ਸਨਮੁਖ ਕੁਛ ਉੱਤਰ ਭਾਖਾ,
ਜਦੋਂ ਉਹਨਾਂ ਨੇ ਮੇਰੀ ਮਾਰ ਕੁਟਾਈ ਕਰਵਾਈ ਤੇ ਮੈਂ ਉਹਨਾਂ ਦਾ ਸਾਹਮਣੇ ਚਾਕਰ ਸੀ, ਇਸ ਕਰਕੇ ਉਹਨਾਂ ਦੇ ਸਾਹਮਣੇ ਬੋਲਿਆ ਨਹੀਂ ਕੁਝ, ਨਹੀਂ ਤਾਂ ਮੈਂ ਤਾਂ ਇੱਥੇ ਆਉਣਾ ਹੀ ਨਹੀਂ ਸੀ ਬਾਦਸ਼ਾਹ ਸਲਾਮਤ ਤੁਹਾਡੇ ਤਾਈ, ਜੇ ਉੱਥੇ ਮੇਰੀ ਉਹਨਾਂ ਨੇ ਨਰਾਦਰੀ ਕੀਤੀ ਉਹ ਇਸ ਕਰਕੇ ਮੈਂ ਚੱਲ ਲਈ ਵੀ ਉਹਨਾਂ ਨੇ ਮੈਨੂੰ ਚਾਕਰ ਰੱਖਿਆ ਹੋਇਆ ਸੀ, ਚਾਕਰ ਹੋਣ ਦੇ ਨਾਤੇ ਮੈਂ ਉਹਨਾਂ ਦੇ ਸਾਹਮਣੇ ਬੋਲਿਆ ਨਹੀਂ। ਹਾਂਜੀ,
ਨਤਗੁਰ ਹੁਤੋ ਅਗਰ ਮਮ ਐਸੇ,
ਨਹੀਂ ਤਾਂ ਗੁਰੂ ਮੇਰੇ ਸਾਹਮਣੇ ਏਦਾਂ ਸੀ।
ਤੋਰਤ ਗਰੀਬ ਕਾਕਰੀ ਜੈਸੇ,
ਜਿਵੇਂ ਖੱਖੜੀ ਨੀ ਤੋੜ ਦੇਈਦੀ, ਕਹਿੰਦਾ ਜਿਵੇਂ ਖੱਖੜੀ ਤੇ ਮੁੱਕਾ ਮਾਰ ਕੇ ਤੋੜ ਦੇਈਦਾ, ਕਹਿੰਦਾ ਗੁਰੂ ਤਾਂ ਮੇਰੇ ਸਾਹਮਣੇ ਏਦਾਂ ਸੀ। ਇਹ ਤਾਂ ਕਹਿੰਦਾ ਮੈਂ ਉਹਨਾਂ ਦਾ ਚਾਕਰ ਸੀ ਤਾਂ ਲਿਹਾਜ ਕਰਕੇ ਪਰਤ ਆਇਆ, ਮਲੇਛ ਇਹ ਨਹੀਂ ਦੱਸਦਾ ਵੀ ਜੇ ਮਾੜਾ ਜਾ ਵੀ ਕੁਝ ਹੋਰ ਬੋਲਦਾ, ਉੱਥੇ ਇਹੋ ਜਿਹੇ ਕਰੁੰਡੀਏ ਨਾਗ ਸੀ ਮਹਾਰਾਜ ਜੀ ਦੇ ਯੋਧੇ, ਜਿਨ੍ਹਾਂ ਦੇ ਡੱਸੇ ਪਾਣੀ ਨਹੀਂ ਮੰਗਦੇ, ਸਤਿਗੁਰੂ ਸੱਚੀ ਪਾਤਸ਼ਾਹ ਦੇ ਯੋਧੇ, ਇਹਦਾ ਡਰਦਾ ਮਾਰਿਆ ਸਿਰ ਨੀਵਾਂ ਕਰਕੇ ਉੱਥੋਂ ਪਰਤ ਆਇਆ, ਹੁਣ ਆਪਣੀ ਬਹਾਦਰੀ ਦੇ ਕਿੱਸੇ ਦੱਸਦਾ। ਕਹਿੰਦਾ ਮੈਂ ਤਾਂ ਨਹੀਂ ਬੋਲਿਆ ਉੱਥੇ ਵੀ ਮੈਂ ਉਹਨਾਂ ਦਾ ਚਾਕਰ ਸੀ, ਨੌਕਰ ਸੀ, ਨਹੀਂ ਤਾਂ ਗੁਰੂ ਮੇਰੇ ਸਾਹਮਣੇ ਕੀ ਹੈ।
ਦੇਤ ਬਗਾਏ ਨਾ ਲਾਵਤ ਬਾਰੀ,
ਕਹਿੰਦਾ ਮੈਂ ਤਾਂ ਦੇਰੀ ਨਹੀਂ ਸੀ ਲਾਣੀ, ਜਿਵੇਂ ਖੱਖੜੀ ਤੋੜੀ ਦੀ ਆ ਨਾ, ਏਦਾਂ ਤੋੜ ਕੇ ਰੱਖ ਦੇਣਾ ਸੀ ਗੁਰੂ ਦੇ ਸੀਸ ਨੂੰ।
ਗਿਰਤ ਸੀਸ ਜਿਮ ਫਲ ਟੁੱਟ ਡਾਰੀ,
ਕਹਿੰਦਾ ਜਿਵੇਂ ਕਿਸੇ ਦਰਖਤ ਨਾਲੋਂ ਫਲ ਟੁੱਟ ਕੇ ਡਾਲੀ ਤੋਂ ਜ਼ਮੀਨ ਤੇ ਡਿੱਗਦਾ ਨਾ, ਏਦਾਂ ਉਹਨਾਂ ਦਾ ਸਿਰ ਧੜ ਤੋਂ ਵੱਖਰਾ ਕਰ ਦੇਣਾ ਸੀ।
ਕਿਆ ਬਲ ਗੁਰ ਕੋ ਮੋਰ ਅਗਾਰੀ,
ਗੁਰੂ ਜੀ ਦਾ ਬਲ ਮੇਰੇ ਸਾਹਮਣੇ ਕੀ ਹੈ, ਉਹ ਮੇਰੇ ਸਾਹਮਣੇ ਕੀ ਤਾਣ ਰੱਖਦੇ ਨੇ।
ਜਿਸ ਕੋ ਲੋਕ ਕਹੇ ਪੁਜ ਭਾਰੀ,
ਲੋਕ ਕਹਿੰਦੇ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਬੜੀਆਂ ਬਾਹਾਂ, ਬਲੀ ਬਾਹਾਂ ਵਾਲੇ, ਲੰਮੀਆਂ ਬਾਹਾਂ ਵਾਲੇ, ਭੁਗਦੰਡਿਆਂ ਦੇ ਮਾਲਕ ਨੇ।
ਅਬ ਆਵਨ ਕੋ ਹੇਤ ਬਤਾਵੋ,
ਮੇਰੇ ਸਾਹਮਣੇ ਉਹ ਕੋਈ ਮਾਇਨਾ ਨਹੀਂ ਰੱਖਦੇ, ਹੁਣ ਮੈਂ ਆਪਣੇ ਆਉਣ ਦਾ ਕਾਰਨ ਦੱਸਦਾ ਤੁਹਾਨੂੰ ਵੀ ਮੈਂ ਇੱਥੇ ਕਿਉਂ ਆਇਆ।
ਤੁਮ ਸਹਾਏ ਤੇ ਬਦਲਾ ਪਾਵੋ।
ਮੈਂ ਤੇਰੀ ਸਹਾਇਤਾ ਚਾਹੁੰਦਾ ਬਾਦਸ਼ਾਹ ਕਿ ਤੂੰ ਮੇਰੀ ਸਹਾਇਤਾ ਕਰ ਤੇ ਤੇਰੀ ਸਹਾਇਤਾ ਪ੍ਰਾਪਤ ਕਰਕੇ ਮੈਂ ਗੁਰੂ ਜੀ ਕੋਲੋਂ ਬਦਲਾ ਲਵਾਂ।
ਇੱਕ ਤੁਰੰਗ ਰਾਵਰ ਕੋ ਮਾਰਿਓ
ਤੇ ਦੂਜਾ ਇੱਕ ਘੋੜਾ ਉਹਨਾਂ ਦੇ ਕੋਲ ਹਾਲੇ ਖੜਾ। ਇੱਕ ਘੋੜਾ ਤਾਂ ਤੁਹਾਡਾ ਮਾਰਿਆ ਗਿਆ ਮੈਂ ਰਾਜ ਦੇ ਜੰਗ ਚ, ਪਰ ਦੂਜਾ ਘੋੜਾ ਜਿਹੜਾ ਤੁਹਾਡਾ ਉਹ ਹਾਲੇ ਵੀ ਗੁਰੂ ਜੀ ਦੇ ਪਾਸ ਖੜਾ ਹੈ।
ਦੂਸਰ ਅਹੈ ਤਿੰਨੋ ਟਿਗ ਖਰਿਓ।
ਉਹ ਦੂਸਰਾ ਘੋੜਾ ਗੁਰੂ ਜੀ ਦੇ ਪਾਸ ਹਾਲੇ ਵੀ ਖੜਾ, ਉਹਦੀ ਸਵਾਰੀ ਕਰਦੇ ਨੇ।
ਹੈ ਸਮੇਤ ਗੁਰ ਕੋ ਗਹਿ ਲਿਆਵੋ।
ਤੇ ਮੈਂ ਉਹ ਦੂਸਰਾ ਘੋੜਾ ਗੁਰੂ ਜੀ ਦੇ ਸਮੇਤ ਪਕੜ ਕੇ ਤੁਹਾਡੇ ਕੋਲ ਲਿਆ ਕੇ ਹਾਜ਼ਰ ਕਰ ਸਕਦਾ। ਬਾਦਸ਼ਾਹ ਜੇ ਤੇਰੀ ਸਹਾਇਤਾ ਮਿਲੇ, ਇੱਕ ਤਾਂ ਮੇਰਾ ਬਦਲਾ ਮੈਂ ਲੈ ਲਵਾਂਗਾ, ਦੂਜਾ ਤੇਰਾ ਇਹ ਲਾਭ ਹੋਵੇਗਾ ਕਿ ਮੈਂ ਗੁਰੂ ਜੀ ਦੇ ਸਮੇਤ ਤੇਰਾ ਉਹ ਦੂਸਰਾ ਘੋੜਾ ਜਿਹੜਾ ਤੈਨੂੰ ਬਹੁਤ ਪਿਆਰਾ ਹੈ ਉਹ ਲਿਆ ਕੇ ਤੇਰੇ ਕੋਲ ਹਾਜ਼ਰ ਕਰ ਦੇਵਾਂਗਾ।
ਪਿੱਛੇ ਰਹਿਣ ਜੀਵ ਕਾ ਪਾਵੋ।
ਤੇ ਪਿੱਛੋਂ ਬਾਅਦ ਵਿੱਚ ਮੈਂ ਤੁਹਾਡੇ ਕੋਲ ਹੀ ਚਾਕਰ ਰਹਿ ਕੇ ਆਪਣੀ ਜੀਵਕਾ ਨਿਭਾਵਾਂਗਾ।
ਅਬ ਮੁਝ ਕੋ ਦੇਹੋ ਲਸ਼ਕਰ ਸੰਗ।
ਇਹ ਬਾਦਸ਼ਾਹ ਸਲਾਮਤ, ਮੇਰੇ ਨਾਲ ਤੁਸੀਂ ਆਪਣਾ ਵੱਡਾ ਭਾਰੀ ਲਸ਼ਕਰ ਦਾ ਫੌਜਾਂ ਦਾ ਲਸ਼ਕਰ ਭੇਜੋ।
ਕਰੋ ਜਾਏ ਮੈਂ ਦੀਰਗ ਜੰਗ।
ਮੈਂ ਜਾ ਕੇ ਇਹੋ ਜਿਹਾ ਦੀਰਗ ਤੇ ਵੱਡਾ ਭਿਆਨਕ ਜੰਗ ਕਰਾਂਗਾ।
ਗੁਰ ਕੇ ਗਲ ਦੁਪੱਟਾ ਗਹਿ ਪਾਵੋ।
ਕਿ ਗੁਰੂ ਦੇ ਗਲ ਦੇ ਵਿੱਚ ਦੁਪੱਟਾ ਪਾ ਕੇ ਨਾ, ਦੁਪੱਟਾ ਕਹਿੰਦੇ ਮੋਢੇ ਤੇ ਧਰਿਆ ਕਹਿੰਦੇ, ਉਹ ਗਲ ਚ ਪਾ ਕੇ ਖਿੱਚ ਕੇ ਧੂ ਕੇ ਲੈ ਆਵਾਂਗਾ ਗੁਰੂ ਜੀ ਨੂੰ ਤੇਰੇ ਕੋਲ। ਕਹਿੰਦਾ ਗੁਰੂ ਜੀ ਦੇ ਗਲ ਚ ਦੁਪੱਟਾ ਪਾ ਕੇ ਖਿੱਚ ਲਿਆਵਾਂਗਾ।
ਐ ਚ ਆਪ ਕੇ ਨਿਕਟ ਲਿਆਵੋ।
ਖਿੱਚ ਕੇ ਤੁਹਾਡੇ ਕੋਲ ਲਿਆ ਕੇ ਹਾਜ਼ਰ ਕਰਾਂਗਾ।
ਪੈਂਦ ਖਾਨ ਤਬ ਨਾਮ ਕਹਾਉ।
ਤਾਂ ਮੇਰਾ ਨਾਮ ਪੈਂਦੇ ਖਾਂ ਹੋਵੇਗਾ, ਤਾਂ ਮੈਂ ਆਪਣਾ ਨਾਮ ਪੈਂਦੇ ਖਾਂ ਸਦਾਵਾਂਗਾ।
ਨਤਰ ਆਏ ਮੈਂ ਮੁਖ ਨਾ ਦਿਖਾਉ।
ਨਹੀਂ ਤਾਂ ਮੈਂ ਆ ਕੇ ਮੁੜ ਕੇ ਤੁਹਾਨੂੰ ਆਪਣੀ ਸ਼ਕਲ ਨਹੀਂ ਵਿਖਾਵਾਂਗਾ, ਆਪਣਾ ਮੂੰਹ ਨਹੀਂ ਵਿਖਾਵਾਂਗਾ।
ਸੁਨ ਬਹਾਦਰੀ ਕੇ ਬਚਸ਼ਾਹੂ।
ਜਦੋਂ ਪੈਂਦੇ ਖਾਂ ਦੀ ਬਹਾਦਰੀ ਦੀਆਂ ਗੱਲਾਂ ਬਾਦਸ਼ਾਹ ਨੇ ਸੁਣੀਆਂ,
ਮਹਾ ਆਨੰਦਤ ਹੈ ਮਨ ਮਾਹੂ।
ਬਾਦਸ਼ਾਹ ਬੜਾ ਆਨੰਦਤ ਹੋਇਆ, ਖੁਸ਼ ਹੋਇਆ ਸੁਣ ਕੇ ਵੀ ਚਲੋ ਇੱਕ ਘੋੜਾ ਤਾਂ ਮੇਰਾ ਉੱਥੇ ਹੈ, ਘੋੜਾ ਇਹਨੂੰ ਬੜਾ ਪਸੰਦ ਸੀ ਕਿ ਚਲੋ ਜੇ ਘੋੜਾ ਲੈ ਆਵੇ ਤਾਂ ਮੇਰਾ ਫਿਰ ਵੀ ਮੁੱਲ ਮੁੜ ਜਾਏਗਾ। ਤੋ ਬੜਾ ਖੁਸ਼ ਹੋਇਆ, ਆਨੰਦਤ ਹੋਇਆ ਸ਼ਾਹਜਹਾਨ।
ਆਪਣੀ ਸਿਫਤ ਜਥਾ ਤੈ ਬਰਨੀ।
ਕਹਿਣ ਲੱਗਾ ਬੋਲਿਆ ਬਾਦਸ਼ਾਹ, ਕਹਿੰਦਾ ਪੈਂਦੇ ਖਾਂ ਆਪਣੀ ਸਿਫਤ ਆਪਣੀ ਵਡਿਆਈ ਜਿਵੇਂ ਤੂੰ ਵਰਣਨ ਕਰਕੇ ਦੱਸੀ ਹੈ।
ਅਬ ਹੈ ਲਾਇਕੀ ਸੱਚ ਇਹ ਕਰਨੀ।
ਇਹ ਹੁਣ ਤੈਨੂੰ ਲਾਇਕ ਕਰਨੀ ਚਾਹੀਦੀ, ਯਾਨੀ ਕਿ ਇਹ ਕਰਨੀ ਹੁਣ ਤੇਰੇ ਲਈ ਲਾਇਕ ਹੈ, ਜਿਵੇਂ ਤੂੰ ਆਪਣੀ ਵਡਿਆਈ ਦੱਸੀ ਹੈ ਹੁਣ ਇਹ ਕਰਕੇ ਵੀ ਵਿਖਾ।
ਡੀਲ ਬਿਲੰਦ ਬਲੀ ਬੜ ਬਾਹੂ।
ਤੇਰੀ ਡੀਲ ਬੜੀ ਉੱਚੀ ਲੰਮੀ ਹੈ, ਬਾਹਾਂ ਤੇਰੀਆਂ ਵਾਕਈ ਬੜੀਆਂ ਬਲਵਾਨ ਹਨ।
ਤੇ ਮੈਂ ਦੇਖੀਏ ਤਾਂ ਮਨ ਕੋ ਉਤਸਾਹੂ।
ਤੇ ਜਿਵੇਂ ਤੇਰਾ ਸਰੀਰ ਉੱਚਾ ਲੰਮਾ ਬਲਵਾਨ ਹੈ, ਏਦਾਂ ਤੇਰਾ ਮਨ ਵੀ ਬਲੀ ਹੈ। ਆਮ ਕਰਕੇ ਜਿਹੜੇ ਬਲੀ ਸਰੀਰ ਵਾਲੇ ਨਜ਼ਰ ਆਉਂਦੇ ਆ ਉਹ ਦਿਲ ਕਰਕੇ ਕਮਜ਼ੋਰ ਹੁੰਦੇ ਆ, ਮਨ ਕਰਕੇ ਕਮਜ਼ੋਰ ਹੁੰਦੇ ਆ, ਪਰ ਤੂੰ ਤਾਂ ਜਿਵੇਂ ਤੇਰੀ ਡੀਲ ਹੈ ਉਦਾਂ ਤੇਰਾ ਦਿਲ ਵੀ ਦਲੇਰ। ਤੂੰ ਵੱਡੇ ਭਾਰੀ ਉਤਸ਼ਾਹ ਦੇ ਨਾਲ ਗੱਲਾਂ ਕਹੀਆਂ ਹਨ।
ਮਨ ਭਾਵਤ ਲਸ਼ਕਰ ਸਮੁਦਾਏ।
ਮਨ ਭਾਉਂਦਾ ਲਸ਼ਕਰ ਜਿੰਨਾ ਤੈਨੂੰ ਚਾਹੀਦਾ ਉਹ ਮੈਂ ਤੈਨੂੰ ਦਵਾਵਾਂਗਾ।
ਹਮ ਦੈ ਹੈ ਤੁਵ ਸੰਗ ਚੜਾਏ।
ਜਿੰਨਾ ਲਸ਼ਕਰ ਤੈਨੂੰ ਚਾਹੀਦਾ ਮੈਂ ਤੇਰੇ ਨਾਲ ਖੁਦ ਆਪ ਉਸ ਲਸ਼ਕਰ ਨੂੰ ਚੜਾਵਾਂਗਾ।
ਚਮੂ ਚਮੂ ਸੋ ਮਿਲ ਕੇ ਲੜੈ।
ਫੌਜਾਂ ਫੌਜਾਂ ਨਾਲ ਲੜਨਗੀਆਂ, ਜਿਹੜੀ ਫੌਜ ਤੇਰੇ ਨਾਲ ਜਾਏਗੀ ਉਹ ਫੌਜ ਗੁਰੂ ਦੀ ਫੌਜ ਨਾਲ ਲੜੇਗੀ, ਫੌਜਾਂ ਫੌਜਾਂ ਨਾਲ ਲੜਨਗੀਆਂ।
ਤੁਮ ਪਹੁੰਚੋ ਜਹਿ ਗੁਰ ਥਿਰ ਅਰੈ।
ਤੂੰ ਉੱਥੇ ਪਹੁੰਚਣਾ ਜਿੱਥੇ ਗੁਰੂ ਜੀ ਲੜਦੇ ਹੋਣਗੇ, ਤੂੰ ਗੁਰੂ ਜੀ ਨਾਲ ਲੜਨਾ, ਫੌਜਾਂ ਫੌਜਾਂ ਨਾਲ ਲੜਨਗੀਆਂ, ਤੂੰ ਉੱਥੇ ਜਾ ਕੇ ਲੜੀ ਜਿੱਥੇ ਗੁਰੂ ਜੀ ਅੜ ਕੇ ਲੜਦੇ ਹੋਣਗੇ।
ਅਪਰ ਸੁਪਟ ਗੁਰ ਕੇ ਬਲਵੰਤੇ।
ਬਾਕੀ ਜਿਹੜੇ ਗੁਰੂ ਜੀ ਦੇ ਬਲ ਵਾਲੇ ਸੂਰਮੇ ਹਨ,
ਤੁਝ ਟਿਗ ਪਹੁੰਚ ਕੇ ਨੇਹ ਕਦੰਤੇ।
ਉਹ ਤਾਂ ਕਦੇ ਤੇਰੇ ਸਾਹਮਣੇ ਪਹੁੰਚਣਗੇ ਨਹੀਂ, ਕਦੇ ਪਹੁੰਚਣ ਨਹੀਂ ਦੇਣਗੇ। ਉਹ ਇਹੋ ਜੇ ਸੂਰਮੇ ਨੇ ਸਾਡੇ ਜਿਹੜੇ ਯੋਧੇ ਨੇ, ਬਾਕੀ ਦੇ ਸੂਰਮਿਆਂ ਨੂੰ ਤੇਰੇ ਤੱਕ ਨਹੀਂ ਆਉਣ ਦੇਣ ਲੱਗੇ। ਬਸ ਤੂੰ ਆਪਣਾ ਧਿਆਨ ਗੁਰੂ ਜੀ ਵੱਲ ਹੀ ਰੱਖਣਾ ਤੇ ਗੁਰੂ ਜੀ ਨਾਲ ਹੀ ਜਾ ਕੇ ਲੜਨਾ ਹੈ।
ਤੇਰੋ ਅਰ ਗੁਰ ਕੋ ਰਣ ਦੁੰਦ,
ਤੇਰਾ ਤੇ ਗੁਰੂ ਜੀ ਦਾ ਭਿਆਨਕ ਦੁੰਦ ਭਿਆਨਕ ਜੰਗ ਰਣ ਭੂਮੀ ਵਿਚ ਹੋਵੇਗਾ।
ਜੁਟਹੋ ਜ਼ੋਰ ਕਰ ਬਾਹੋ ਬਿਲੰਦ,
ਆਪਣੀਆਂ ਇਹਨਾਂ ਬਲਵਾਨ ਬਾਹਾਂ ਦਾ ਬਲ ਉੱਥੇ ਵਿਖਾਈ ਰਣ ਭੂਮੀ ਵਿਚ।
ਜੇ ਬਲ ਕਰ ਗੁਰ ਕੋ ਗਹਿ ਲਿਆਵੋ,
ਜੇ ਕਰ ਪੈਂਦੇ ਖਾਂ ਤੂੰ ਆਪਣੇ ਬਲ ਨਾਲ ਗੁਰੂ ਜੀ ਨੂੰ ਪਕੜ ਕੇ ਜਿਉਂਦਾ ਲੈ ਕੇ ਮੇਰੇ ਕੋਲ ਹਾਜ਼ਰ ਹੋ ਜਾਵੇ।
ਮਨ ਸਭ ਬਾਂਛਤ ਪਾਵੇ,
ਤੇਰੇ ਮਨ ਭਾਉਂਦੇ ਮਨ ਸਭ ਤੈਨੂੰ ਦਿਆਂਗਾ। ਜਿਹੜੀ ਪਦਵੀ ਤੈਨੂੰ ਚਾਹੀਦੀ ਹੈ, ਜਿਹੜਾ ਰੁਤਬਾ ਤੈਨੂੰ ਚਾਹੀਦਾ, ਉਹ ਮੈਂ ਤੈਨੂੰ ਖੁਸ਼ ਹੋ ਕੇ ਦੇਵਾਂਗਾ ਜੇ ਤੂੰ ਗੁਰੂ ਜੀ ਨੂੰ ਪਕੜ ਕੇ ਲੈ ਆਵੇ।
ਹੈ ਦਿਲ ਬਾਗ ਸੰਗ ਲੈ ਆਓ,
ਹਾਂ ਪਰ ਮੇਰਾ ਘੋੜਾ ਵੀ ਨਾਲ ਲੈ ਕੇ ਆਈ ਦਿਲ ਬਾਗ, ਉਹਨੂੰ ਵੇਖੇ ਨੂੰ ਚਿਰ ਹੋ ਗਿਆ। ਇੱਕ ਤਾਂ ਕਹਿੰਦੇ ਚਾਲੇ ਪਾ ਗਿਆ, ਪਰ ਉਹ ਦੂਜਾ ਘੋੜਾ ਉਹਨਾਂ ਦੇ ਕੋਲ ਹੈ ਦਿਲਬਾਗ, ਉਹ ਵੀ ਤੂੰ ਜਿਵੇਂ ਕਿਵੇਂ ਕਰਕੇ ਲੈ ਕੇ ਆਵੀ।
ਬਿਨਾ ਬਿਲੰਬ ਲਿਹੋ ਸਿਰ ਪਾਓ,
ਤੇ ਜਦੋਂ ਤੂੰ ਆਵੇਗਾ ਨਾ ਬਿਨਾ ਦੇਰੀ ਤੋਂ ਤੈਨੂੰ ਖਿਲਤਾਂ ਨਾਲ ਨਵਾਜਾਂਗਾ, ਤੈਨੂੰ ਸਿਰੇ ਪਾਓ ਦੇ ਕੇ ਨਵਾਜਾਂਗਾ।
ਪੈਂਦੇ ਕਹਿਓ ਹਜ਼ੂਰ ਅਗਾਰੀ,
ਜਦੋਂ ਬਾਦਸ਼ਾਹ ਸ਼ਾਹਜਹਾਨ ਨੇ ਗੱਲਾਂ ਕਹੀਆਂ ਤੇ ਕੋਲੋਂ ਪੈਂਦੇ ਖਾਂ ਫਿਰ ਬੋਲਿਆ ਕਹਿਣ ਲੱਗਾ,
ਕਰ ਹੰਕਾਰ ਨਾ ਕੂਰ ਉਚਾਰੀ।
ਕਹਿਣ ਲੱਗਾ ਹਜ਼ੂਰ ਮੈਂ ਤੁਹਾਡੇ ਸਨਮੁਖ ਹੰਕਾਰ ਨਾਲ ਝੂਠ ਨਹੀਂ ਬੋਲਾਂਗਾ। ਇਹ ਨਹੀਂ ਕਿ ਮੈਂ ਹੰਕਾਰ ਦੇ ਨਾਲ ਤੁਹਾਡੇ ਕੋਲ ਝੂਠ ਬੋਲਾਂਗਾ, ਐਸਾ ਝੂਠ ਮੈਂ ਨਹੀਂ ਉਚਾਰਾਂਗਾ।
ਬਾਲ ਅਵਸਥਾ ਤੇ ਮੈਂ ਸੰਗ,
ਮੈਂ ਛੋਟੀ ਉਮਰ ਵਿਚ ਹੀ ਸੀ, 14-15 ਸਾਲ ਦੀ ਉਮਰ ਵਿਚ ਹੀ ਗੁਰੂ ਜੀ ਦੇ ਨਾਲ ਰਹਿਣ ਲੱਗ ਪਿਆ ਸੀ, ਉਹਨਾਂ ਦੀ ਸੰਗਤ ਕਰਦਿਆਂ ਹੀ ਮੈਂ ਜਵਾਨ ਹੋਇਆ।
ਲਖੋ ਡੀਲ ਬਲ ਜੇ ਤਿਕ ਅੰਗ,
ਮੈਨੂੰ ਪਤਾ ਵੀ ਗੁਰੂ ਜੀ ਵਿਚ ਕਿੰਨਾ ਕੁ ਬਲ ਹੈ, ਉਹਨਾਂ ਦੀ ਡੀਲ ਵਿਚ ਉਹਨਾਂ ਦੇ ਸਰੀਰ ਵਿਚ ਕਿੰਨਾ ਕੁ ਬਲ ਹੈ, ਉਹ ਵੀ ਮੈਂ ਚੰਗੀ ਤਰ੍ਹਾਂ ਜਾਣਦਾ।
ਹੇਤ ਜੀਵਕਾ ਰਹੇ ਬਦਾਵਤ,
ਉਹ ਮੇਰੀ ਜੀਵਕਾ ਵਾਸਤੇ ਮੈਨੂੰ ਹੌਸਲਾ ਵਧਾਉਂਦੇ ਰਹੇ, ਗੁਰੂ ਜੀ ਨੇ ਮੇਰਾ ਹੌਸਲਾ ਬਹੁਤ ਵਧਾਇਆ, ਯਾਨੀ ਕਿ ਮੈਨੂੰ ਪਾਲਿਆ।
ਮੈਂ ਦਬ ਜਾਤ ਜੇ ਓਜ ਲਗਾਵਤ,
ਕਹਿੰਦੇ ਉਹ ਮੇਰੇ ਨਾਲ ਘੁਲਦੇ ਸੀ, ਕਹਿੰਦੇ ਮੈਨੂੰ ਉਹ ਪਾਲਦੇ ਸੀ ਤੇ ਮੈਂ ਅੱਗੋਂ ਬਲ ਨਹੀਂ ਸੀ ਲਾਉਂਦਾ ਉਹਨਾਂ ਤੇ, ਮੈਂ ਇਹ ਸੋਚਦਾ ਸੀ ਵੀ ਗੁਰੂ ਜੀ ਨੇ ਮੈਨੂੰ ਪਾਲਦੇ ਨੇ, ਨਹੀਂ ਮੈਂ ਨੀ ਇਹਨਾਂ ਨੂੰ ਢਾਉਣਾ, ਤੇ ਕਹਿੰਦੇ ਮੈਂ ਜਾਣ ਬੁੱਝ ਕੇ ਉਹਨਾਂ ਤੋਂ ਢਹਿ ਜਾਂਦਾ ਸੀ। ਹਾਲਾਂਕਿ ਐਸਾ ਨਹੀਂ ਸੀ, ਪੈਂਦਾ ਜਦੋਂ ਪਹਿਲਵਾਨਾਂ ਨਾਲ ਘੁਲਦਾ ਨਾ ਵੱਡਿਆਂ ਵੱਡਿਆਂ ਨੂੰ ਚਿੱਤ ਕਰ ਦਿੰਦਾ, ਜਦੋਂ ਇਹਨੇ ਪੂਰੇ ਤਾ ਤੇ ਆ ਜਾਣਾ ਗਰਮ ਹੋ ਜਾਣਾ ਤੇ ਫਿਰ ਛੇਵੇਂ ਪਾਤਸ਼ਾਹ ਨੇ ਆਉਣਾ ਕਮਰ ਕੱਸਾ ਕਰਕੇ। ਮਹਾਰਾਜ ਨੇ ਕਹਿਣਾ ਆ ਪੈਂਦਿਆਂ ਹੁਣ ਆਪਾਂ ਕਰੀਏ ਦੋ ਹੱਥ ਦਸਤ ਪੰਜਾ। ਸਤਿਗੁਰੂ ਜੀ ਨੇ ਵੇਖਦੇ ਹੀ ਪਲਾਂ ਦੇ ਵਿੱਚ ਹੀ ਇਹੋ ਜਿਹਾ ਧੋਬੀ ਪਛਾੜ ਕਰਨਾ, ਧੋਬੀ ਪਟਕਾ ਕਿ ਜ਼ਮੀਨ ਤੇ ਪਟਕੀਰ ਕੇ ਸੁੱਟ ਦੇਣਾ ਪੈਂਦੇ ਖਾਨ। ਇਹ ਉਦੋਂ ਵੀ ਕਹਿੰਦਾ ਸੀ, ਕਹਿੰਦਾ ਕਹਿੰਦੇ ਕਹਿਣਾ ਮੈਂ ਤਾਂ ਗੁਰੂ ਜੀ ਕਰਕੇ ਲਿਹਾਜ਼ ਕੀਤਾ, ਉਹਨਾਂ ਨਾਲ ਥੋੜੀ ਮੈਂ ਭਿੜਦਾ, ਉਹਨਾਂ ਨੂੰ ਹਰਾਉਂਦਾ ਚੰਗਾ ਲੱਗਦਾ। ਇੱਥੇ ਵੀ ਬਾਦਸ਼ਾਹ ਨੂੰ ਇਹਨੇ ਇਹੀ ਗੱਲ ਕਹੀ, ਕਹਿੰਦਾ ਉਹ ਮੈਨੂੰ ਪਾਲਦੇ ਸਨ ਇਸ ਕਰਕੇ ਮੈਂ ਉਹਨਾਂ ਨੂੰ ਕਦੇ ਹਰਾਇਆ ਨਹੀਂ ਤਾਂ ਉਹਨਾਂ ਦਾ ਬਲ ਮੇਰੇ ਸਾਹਮਣੇ ਕੁਝ ਵੀ ਨਹੀਂ।
ਰਾਵਰ ਹਾਸ ਤਰਹੋ ਸਿਰ ਮੇਰੇ,
ਹੇ ਬਾਦਸ਼ਾਹ ਸਲਾਮਤ ਜੇ ਤੂੰ ਮੇਰੇ ਸਿਰ ਤੇ ਹੱਥ ਧਰ ਦੇਵੇ।
ਅਬ ਲਿਆਵੋ ਗਹਿ ਗੁਰੂ ਅਗੇਰੇ,
ਮੈਂ ਹੁਣੇ ਹੀ ਜਾ ਕੇ ਗੁਰੂ ਜੀ ਨੂੰ ਪਕੜ ਕੇ ਲਿਆ ਕੇ ਤੇਰੇ ਕੋਲ ਹਾਜ਼ਰ ਕਰ ਦਿਆਂਗਾ।
ਇਮ ਸੁਨ ਸ਼ਾਹੋ ਦਈ ਕਰ ਸ਼ਾਰਤ,
ਇਹ ਕਹਿ ਬਾਦਸ਼ਾਹ ਨੇ ਸੁਣਿਆ, ਉਹਨੇ ਹੱਥ ਨਾਲ ਏਦਾਂ ਇਸ਼ਾਰਾ ਕੀਤਾ ਵੀ ਚੁੱਪ ਕਰ ਜਾ, ਕਿਉਂਕਿ ਬਾਦਸ਼ਾਹ ਕੁਝ ਸੋਚ ਰਿਹਾ ਸੀ ਦਿਲ ਚ ਤੇ ਪੈਂਦਾ ਬੋਲੀ ਜਾ ਰਿਹਾ ਸੀ। ਤੂੰ ਪੈਂਦਾ ਬੋਲ ਰਿਹਾ ਸੀ ਤੂੰ ਬਾਦਸ਼ਾਹ ਸੋਚ ਰਿਹਾ, ਇਸ ਕਰਕੇ ਉਹਨੇ ਇਸ਼ਾਰਾ ਕਰਤਾ ਵੀ ਚੁੱਪ ਕਰ ਜਾ, ਹੁਣ ਮੈਂ ਕੋਈ ਗੱਲ ਸੋਚਦਾ।
ਤੂਸ਼ਨ ਰਹੋ ਸਮਝਾਏ ਵਿਚਾਰਤ,
ਨਾਲ ਵਜ਼ੀਰਾਂ ਨੇ ਵੀ ਸਮਝਾ ਦਿੱਤਾ ਵੀ ਪੈਂਦੇ ਖਾਂ ਚੁੱਪ ਕਰ ਜਾ, ਬਾਦਸ਼ਾਹ ਸਲਾਮਤ ਕੁਝ ਸੋਚ ਰਹੇ ਨੇ।
ਫਿਰ ਉਮਰਾਵ ਹੁਤੇ ਸਮੁਦਾਈ,
ਜਿੰਨੇ ਵੀ ਉਮਰਾਵ ਅਫਸਰ ਅਹਿਲਕਾਰ ਬਾਦਸ਼ਾਹ ਦੇ ਸਾਹਮਣੇ ਬੈਠੇ ਸਨ,
ਸਭਾ ਬਿਖੈ ਸਭ ਹੂ ਨਵ ਸੁਨਾਈ,
ਉਹਨਾਂ ਸਾਰਿਆਂ ਨੇ ਫਿਰ ਉੱਚੀ ਆਵਾਜ਼ ਵਿਚ ਬੋਲਣਾ ਕੀਤਾ।
ਨਗਨ ਤੇਗ ਅਰ ਪਾਨਨ ਬੀੜਾ,
ਕਹਿੰਦੇ ਇੱਕ ਨੰਗੀ ਤਲਵਾਰ ਤੇ ਪਾਨ ਦਾ ਬੀੜਾ,
ਧਰਹੋ ਆਨ ਕਰ ਵਿਚ ਬੜ ਬੀੜਾ,
ਕਹਿੰਦੇ ਇੱਥੇ ਲਿਆ ਕੇ ਥਾਲ ਚ ਰੱਖ ਦਿਓ ਤੇ ਵੇਖੋ ਕਿਹੜਾ ਜਰਨੈਲ ਹੈ, ਕਿਹੜਾ ਇਹੋ ਜਿਹਾ ਸੂਰਮੈ ਜਿਹੜਾ ਉਸ ਤਲਵਾਰ ਨੂੰ ਆਪਣੇ ਮਿਆਨ ਚ ਪਾ ਕੇ ਪਾਨ ਦਾ ਬੀੜਾ ਚੱਬ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਨ ਵਾਸਤੇ ਫੌਜ ਲੈ ਕੇ ਜਾਵੇ, ਕਿਉਂਕਿ ਉਦੋਂ ਜਦੋਂ ਕਿਸੇ ਮੁਹਿੰਮ ਤੇ ਕਿਸੇ ਨੂੰ ਭੇਜਦੇ ਸਨ ਤਾਂ ਸਾਹਮਣੇ ਰੱਖ ਦਿੰਦੇ ਪਾਨਾਂ ਦਾ ਬੀੜਾ ਤੇ ਤਲਵਾਰ, ਜਿਹੜਾ ਜਾ ਕੇ ਪਾਨ ਦਾ ਬੀੜਾ ਚੱਬ ਲਏ ਤਲਵਾਰ ਮਿਆਨ ਚ ਪਾ ਲਵੇ ਫਿਰ ਉਹਨੂੰ ਉਹ ਜਾਂਦਾ ਸੀ ਮੁਹਿੰਮ ਤੇ ਜਰਨੈਲ ਬਣ ਕੇ। ਕਹਿੰਦੇ ਪਾਨ ਦਾ ਬੀੜਾ ਤੇ ਤਲਵਾਰ ਜਿਹੜੀ ਹੈ ਉਹ ਬਾਦਸ਼ਾਹ ਦੀ ਕਚਹਿਰੀ ਚ ਰੱਖ ਦਿਓ ਤੇ ਵੇਖੋ ਕੌਣ ਆ ਕੇ ਪ੍ਰਣ ਕਰਦਾ ਹੈ।
ਜੋ ਉਤਸਾਹ ਜੰਗ ਕੋ ਧਰੈ,
ਇਹਦੇ ਵਿੱਚ ਇੰਨਾ ਉਤਸ਼ਾਹ ਹੈ ਜਿਹੜਾ ਜੰਗ ਲੜਨ ਦੀ ਇੱਛਾ ਰੱਖਦਾ ਹੋਵੇ।
ਹਰ ਗੋਬਿੰਦ ਪਰ ਚੜਬੋ ਕਰੈ,
ਔਰ ਗੁਰੂ ਹਰਗੋਬਿੰਦ ਸਾਹਿਬ ਤੇ ਚੜਾਈ ਕਰਕੇ ਜਾਵੇ, ਉਹਨਾਂ ਤੇ ਫੌਜ ਲੈ ਕੇ ਚੜੇ।
ਪੈਂਦ ਖਾਨ ਕੇ ਸੰਗ ਸਿਧਾਰੈ,
ਆ ਪੈਂਦੇ ਖਾਂ ਬੜਾ ਜਰਨੈਲ ਹੈ ਆਇਆ ਇਹਦੇ ਨਾਲ ਚੜ ਕੇ ਜਾਵੇ। ਕਿਹੜਾ ਇਹੋ ਜਿਹਾ ਜਰਨੈਲ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਤੇ ਚੜਾਈ ਕਰੇ ਤੇ ਪੈਂਦੇ ਖਾਂ ਨਾਲ ਚੜ ਕੇ ਜਾਵੇ।
ਕਰ ਬਹਾਦਰੀ ਅਰ ਕੋ ਮਾਰੈ,
ਔਰ ਆਪਣੀ ਬਹਾਦਰੀ ਕਰਕੇ ਆਪਣੀ ਦਲੇਰੀ ਕਰਕੇ ਰਣ ਭੂਮੀ ਵਿਚ ਦੁਸ਼ਮਣਾਂ ਨੂੰ ਮਾਰ ਮੁਕਾਵੇ।
ਤੀਨ ਬਾਰ ਕਰ ਰਾਰ ਉਦਾਰਾ,
ਕਹਿੰਦੇ ਏਦਾਂ ਤਿੰਨ ਵੇਰੀ ਬੋਲੇ ਓ, ਤਿੰਨ ਵੇਰੀ ਉੱਚੀ ਉੱਚੀ ਬੋਲੇ।
ਜੋ ਉਮਰਾਵ ਚੜਿਓ ਸੋ ਮਾਰਾ,
ਹਾਂ ਕਹਿੰਦੇ ਅੱਗੇ ਤਿੰਨ ਵਾਰੀ ਗੁਰੂ ਹਰਗੋਬਿੰਦ ਸਾਹਿਬ ਤੇ ਜਿਹੜੇ ਵੀ ਜਰਨੈਲ ਚੜ ਕੇ ਗਏ ਗੁਰੂ ਜੀ ਨੇ ਮਾਰ ਦਿੱਤੇ, ਚਾਹੇ ਮੁਖਲਸ ਖਾਨ ਸੀ, ਚਾਹੇ ਲੱਲਾ ਬੇਗ ਸੀ ਤੇ ਚਾਹੇ ਅਬਦੁਲ ਖਾਨ ਸੀ ਸੂਬਾ ਜਲੰਧਰ। ਜਿਹੜੇ ਜਿਹੜੇ ਵੀ ਜਰਨੈਲ ਤਿੰਨ ਵੇਰੀ ਗੁਰੂ ਜੀ ਤੇ ਚੜ ਕੇ ਗਏ ਤੇ ਗੁਰੂ ਨੇ ਤਿੰਨੇ ਵੇਰੀ ਉਹਨਾਂ ਨੂੰ ਮਾਰ ਦਿੱਤਾ।
ਇਸ ਪਠਾਨ ਕੇ ਬਲ ਕਰ ਜੀਤਾ,
ਪਰ ਅੱਗੇ ਜਿਹੜੀਆਂ ਤਿੰਨ ਜੰਗਾਂ ਗੁਰੂ ਜੀ ਨੇ ਜਿੱਤੀਆਂ ਨੇ ਪੈਂਦੇ ਖਾਂ ਕਰਕੇ ਜਿੱਤੀਆਂ ਨੇ, ਉਹ ਪੈਂਦੇ ਖਾਂ ਇਸ ਵੇਲੇ ਆਪਣੇ ਕੋਲ ਖੜਾ। ਉਹ ਕਹਿੰਦਾ ਮੈਂ ਤੁਹਾਡੀ ਸਹਾਇਤਾ ਵਿੱਚ ਖੜਾਂਗਾ, ਇਹਦੇ ਕਰਕੇ ਗੁਰੂ ਜੀ ਨੇ ਪਹਿਲਾਂ ਤਿੰਨ ਜੰਗਾਂ ਜਿੱਤੀਆਂ ਹਨ।
ਅਬ ਕੇ ਗਹਿ ਲੀਜੈ ਦੇ ਪੀਤਾ,
ਹੁਣ ਤਾਂ ਬਸ ਜਾਣਾ ਹੀ ਹੈ ਤੇ ਜਾ ਕੇ ਗੁਰੂ ਜੀ ਨੂੰ ਜਿਉਂਦਾ ਪਕੜ ਲੈਣਾ ਉਹਨਾਂ ਨੂੰ ਡਰਾ ਕੇ, ਕਿਉਂਕਿ ਏਡਾ ਵੱਡਾ ਜਰਨੈਲ ਪੈਂਦੇ ਖਾਂ ਹੁਣ ਨਾਲ ਜਾਣਾ, ਇਹ ਗੁਰੂ ਘਰ ਦਾ ਭੇਤੀ ਵੀ ਹੈ, ਇਹਨੂੰ ਪਤਾ ਵੀ ਕਿੱਥੇ ਕੀ ਹੈ ਕਿਵੇਂ ਲੜਾਈ ਕਰਨੀ ਹੈ, ਇਹ ਦੁਸ਼ਮਣ ਦੇ ਘਰ ਦਾ ਭੇਤੀ ਆ, ਆਪਾਂ ਨੂੰ ਪੂਰਾ ਆ ਕੇ ਭੇਤ ਦੇਵੇਗਾ।
ਇਸ ਪ੍ਰਕਾਰ ਸਭ ਸਭਾ ਮਜਾਰਾ,
ਏਦਾਂ ਜਿਹੜੇ ਉਮਰਾਵ ਸੀ ਉਹ ਸਾਰੀ ਸਭਾ ਵਿਚ ਉੱਚੀ ਆਵਾਜ਼ ਵਿਚ ਬੋਲੇ।
ਤੀਨ ਬਾਰ ਜਬ ਸ਼ਾਹ ਉਚਾਰਾ,
ਜਦੋਂ ਤਿੰਨ ਵੇਰੀ ਕਿਹਾ, ਪਹਿਲੀ ਵਾਰੀ ਕਿਹਾ ਕੋਈ ਨੀ ਉੱਠਿਆ, ਦੂਜੀ ਵਾਰੀ ਕਹਿੰਦੇ ਹੈ ਕੋਈ ਜਰਨੈਲ ਜਿਹੜਾ ਇਹ ਪਾਨ ਦਾ ਬੀੜਾ ਚੱਬੇ ਔਰ ਗੁਰੂ ਹਰਗੋਬਿੰਦ ਸਾਹਿਬ ਤੇ ਮੁਹਿੰਮ ਕਰਨ ਲਈ ਜਾਵੇ, ਦੂਜੀ ਵਾਰ ਵੀ ਨੀ ਕੋਈ ਉੱਠਿਆ, ਤੀਜੀ ਵਾਰ ਫੇਰ ਉਹ ਬੋਲਿਆ।
ਮੁਗਲਸ ਖਾਨ ਭਰਾਦ ਇੱਕ ਅਹੈ,
ਜਦੋਂ ਬਾਦਸ਼ਾਹ ਤੀਜੀ ਵਾਰ ਬੋਲਿਆ ਤੇ ਮੁਗਲਸ ਖਾਨ ਜਿਹੜਾ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਤੇ ਚੜ ਕੇ ਆਇਆ ਸੀ ਨਾ ਤੇ ਗਰੀਬ ਨਵਾਜ ਪਾਤਸ਼ਾਹ ਇਹਨੂੰ ਮਾਰ ਮੁਕਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਹ ਜਿਹੜਾ ਮੁਗਲਸ ਖਾਨ ਸੀ ਉਹਦਾ ਇੱਕ ਭਰਾ ਸੀ ਇੱਥੇ ਖੜਾ ਸਭਾ ਵਿੱਚ, ਇਹ ਪਿਸ਼ਾਵਰ ਦਾ ਜਰਨੈਲ ਸੀ, ਪਿਸ਼ਾਵਰ ਦਾ ਸੂਬੇਦਾਰ ਸੀ ਪਿਸ਼ੌਰ ਦਾ, ਉਹ ਉੱਥੇ ਹੀ ਖੜਾ ਸੀ ਲਾਹੌਰ ਦਰਬਾਰ ਵਿੱਚ ਬਾਦਸ਼ਾਹ ਦੀ ਕਚਹਿਰੀ ਚ, ਮੁਖਲਸ ਖਾਨ ਦਾ ਇਹ ਭਰਾ ਹੈ।
ਕਾਲੇ ਖਾਨ ਨਾਮ ਜਗ ਕਹੈ,
ਇਹਦਾ ਨਾਮ ਸੀ ਕਾਲੇ ਖਾਂ, ਇਹ ਮੁਖਲਸ ਖਾਨ ਦਾ ਭਰਾ ਸੀ ਜਿਹਨੂੰ ਗੁਰਦੇਵ ਨੇ ਜੰਗ ਦੇ ਮੈਦਾਨ ਚ ਮਾਰਿਆ ਸੀ, ਉਹਦਾ ਇਹ ਭਾਈ ਆ ਕਾਲੇ ਖਾਨ।
ਸੂਬਾਪੁਰ ਪਿਸ਼ੌਰ ਕੋ ਭਾਰਾ,
ਇਹ ਪਿਸ਼ੌਰ ਦਾ ਸੂਬੇਦਾਰ ਸੀ, ਪਿਸ਼ਾਵਰ ਦਾ ਰਹਿਣ ਵਾਲਾ ਸੀ।
ਸੈਨਾ ਸੰਗ 50,000,
ਇਹਦੇ ਨਾਲ ਤਕਰੀਬਨ 50,000 ਫੌਜ ਰਹਿੰਦੀ ਸੀ, ਇਹ ਪਿਸ਼ੌਰ ਦਾ ਸੂਬੇਦਾਰ ਸੀ ਔਰ 50,000 ਫੌਜ ਦਾ ਇਹ ਮਾਲਕ ਸੀ, ਸਿਪਾਹ ਸਲਾਰ ਸੀ।
ਤਿੰਨ ਸੁਣ ਕੇ ਔਰ ਬਿਖੈ ਵਿਚਾਰਾ,
ਇਹਨੇ ਜਦੋਂ ਸੁਣੀਆਂ ਗੱਲਾਂ ਕਿ ਗੁਰੂ ਜੀ ਤੇ ਮੁਹਿੰਮ ਕਰਨ ਨੂੰ ਜਾਣਾ ਤੇ ਪੈਂਦੇ ਖਾਂ ਵੀ ਖੜਾ, ਗੁਰੂ ਘਰ ਦਾ ਭੇਤੀ ਹੈ, ਇਹਦੇ ਕਰਕੇ ਅੱਗੇ ਗੁਰੂ ਜੀ ਨੇ ਤਿੰਨੇ ਜੰਗ ਲੜੇ ਹੈ ਜਿੱਤੇ ਹੈ, ਇਹ ਸਾਡੇ ਵੱਲ ਆ ਗਿਆ ਹੁਣ ਉਹ ਜਿੱਤ ਨਹੀਂ ਸਕਣਗੇ, ਇਹਨੇ ਸਾਰੀਆਂ ਗੱਲਾਂ ਕਾਲੇ ਖਾਨ ਨੇ ਮਨ ਚ ਵਿਚਾਰੀਆਂ।
ਭਰਾ ਮਰੇ ਕੋ ਬੈਰ ਸੰਭਾਰਾ,
ਫਿਰ ਇਹਦਾ ਭਰਾ ਮਾਰਿਆ ਸੀ ਗੁਰੂ ਜੀ ਨੇ ਮੁਖਲਸ ਖਾਨ, ਇਹਨੇ ਉਹ ਵੀ ਬੈਰ ਆਪਣੇ ਚੇਤ ਚ ਚਿਤਾਰਿਆ ਵੀ ਇਹ ਮੌਕਾ ਮਿਲ ਰਿਹਾ ਵੀ ਗੁਰੂ ਜੀ ਕੋਲੋਂ ਵੈਰ ਕੱਟ ਲੈ ਲਵਾਂ, ਬਦਲਾ ਲੈ ਲਵਾਂ, अपने भरा दी मौत दा बदला ले लवां।
तिसको पलटा मैं नहलीनो,
कहदा मैं हाले ताई अपने भाई दी मौत दा बदला नहीं लिया। मेरा भरा मुखलस खान गुरु जी ने मारिया, मैं हाले ताई ओदी मौत दा बदला नहीं लिया।
खान ब्रिंद सब पाख है हीनो,
जिन्ने खान पठान ने ओ सब मेरी निंदा कर दे, कहंदे लान दा काले खान तेरे ते, तू अपने भरा दी मौत दा बदला नहीं लिया। कहंदा सारे पासे मैनू अख चुकन नहीं दिंदे, ते मेरी बेइज्जती कर दे निरादर कर दे ने। कहंदा हुण मौका बनिया, हुण समा बनिया, नाले मैं भाई दी मौत दा बदला लवांगा, नाले सारे पठाणा विच मूह चुक के वेखाण नू अखां चखा पा के वेखण दे योग होवांगा। हां जी,
अब अवकाश भलो मुझ पावे,
कहंदा हुण मैनू सोहना समा मिलिया, ए चंगा भला वेला प्राप्त होया है।
गोहो गुरु को शाहो पठावे,
कि मैं जाके गुरु जी नू पकड़ांगा और पकड़ के गुरु जी नू बादशाह कुल भेजांगा।
एक तो हजरत कारज है,
सोचदा कहंदा मेरा लाभ ही लाभ है, एक ता बादशाह दा काम है, मेरा काम नहीं। कहंदा बादशाह दे काम दे बहाने मेरा काम सिद्ध हुंदा। कहंदा एक ता ए बादशाह दा कारज है,
दुतीये जस मेरो जग रहे,
दूजा मेरा जस होवेगा जदों मैं बादशाह दा काम करके परतांगा, गुरु जी नू मार के जा उना नू पकड़ के ल्यावांगा, ता मेरी वड्याई होवेगी, मेरा जस होवेगा। लोक आखणगे के काले खान ने अपने भरा मुखलस खान दी मौत दा बदला लै लिया, मेरी शोभा होवेगी, मेरा जस होवेगा।
तृतीय पलटा मुगलस खान,
तीजा मैं बदला लवांगा अपने भाई दी मौत दा।
एम मेरो होए काज महान,
कहंदा एदा ए मेरा वड्डा भारी कारज होवेगा, ए बड़ा महान कारज होवेगा।
उठ कर जोर तो बोलियो सोए,
ए सारियां गल्लां सोच के उसे वेले काले खान उठ खलोता, अपने हाथ जोड़ के बोलिया,
हजरत हुकम मोह को होए,
कहन लगा हजरत जा पना मैनू आप जी दा हुकम होवे ता ए मुहिम ते मैं जान नू तैयार। काले खां बोले हाथ जोड़ के, कहंदा हजरत जे तुहाडी आग्या होवे, तुहाडा हुकम मेरे प्रति होवे,
सेना सकल जंग कर कह है,
मैं अपने नाल अपनी सेना लेके जावां और जंग करके गुरु जी दे समेत उना दियां जिन्नियां फौजां हन उना नू मार के मुका देवां, खत्म कर देवां।
हर गोबिंद जीवत गह लै है,
और इत्थे ही बस नहीं, मैं यतन करांगा कि श्री गुरु हर गोबिंद साहब जी नू जिउंदा पकड़ां और उना नू जिउंदा पकड़ के लैके आवां।
निकट आपके जद हम ल्यावे,
जदों मैं उना नू पकड़ के ज्यूंदा तुहाडे कोल लिया के हाजिर करांगा ल्यावांगा।
प्रात मरे की करक मिटावे,
कहंदे फिर मेरे भाई दी मौत दी जेड़ी करक दर्द है ना मेरे हिरदे च, तां शांत होवेगी। मेरा हिरदा हर वेले ससल करके दुखी रहिंदा कि गुरु हरगोबिंद साहब ने मेरे भाई नू मारिया सी मुखलस खान नू, जदों मैं उहनां नू पकड़ के ल्यावांगा इत्थे तां मेरे अंदर दा इह दर्द घटेगा, मेरे अंदर दा ए साल शांत होवेगा।
भरयो हृदय रिस ज्वाल प्रकाशे,
मेरा हिरदा अग नाल भरिया होया, क्रोध नाल हर वेले मचदा ते सड़दा रहिंदा, क्रिजदा रहिंदा गुरु जी नू याद करके।
सो सब गुर पर करव निकासे,
अपने हिरदे दा सारा रोस सारा गुस्सा मैं गुरु हरगोबिंद साहब जी ते जाके कढ देवांगा।
तिस दिन सुपतो नींद सुखारी,
कहंदे जदों मैं गुरु जी नू पकड़ लवांगा उस दिन मैं सुख दी नींदे सोवांगा, सुरखरू हो के सोवांगा। काले खां नू ए नहीं पता कि वाकई सतगुरां ने तेनू सदा दी नींदे सुरखरू करके ही सवा देना रण भूमि च। तू गुरदेव कोल पहुंच तां सही, हाजर तां हो, सतगुरां कोल जांदे ही तू सुरखरू हो जाना रण भूमि च। एदां लम्मियां तान के पैणा जिवें कई महीनियां तों बाद सुत्ता होवें ते इहो जिहा सोवेंगा वी मुड़ के नहीं उठना। होणी इहदे मूहों कढ़ा रही है, कहिंदा जिस दिन जाके गुरु जी नूं मिलांगा पकड़ांगा, कहिंदा उस दिन मैं सदा सुख दी नींदे ਸੁਰਖਰੂ ਹੋ ਕੇ ਸੋਵਾਂਗਾ।
ਹਰ ਗੋਬਿੰਦ ਗਹਿਲੇ ਹੋ ਕੇ ਮਾਰੀ,
ਗੁਰੂ ਹਰਗੋਬਿੰਦ ਸਾਹਿਬ ਨੂੰ ਜਾਂ ਪਕੜ ਲਵਾਂਗਾ ਜਾਂ ਫਿਰ ਮਾਰ ਮੁਕਾਵਾਂਗਾ।
ਸੁਨਤ ਸ਼ਾਹੋ ਤਬ ਹਰਖ ਵਧਾਵੇ,
ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਬਹੁਤ ਪ੍ਰਸੰਨ ਹੋਇਆ।
ਕਾਲੇ ਖਾਂ ਮਹੀ ਬਨ ਆਵੇ,
ਕਾਲੇ ਖਾਂ ਏਦਾਂ ਹੀ ਕਰੇਗਾ, ਤੂੰ ਮੈਨੂੰ ਤੇਰੇ ਤੇ ਭਰੋਸਾ, ਤੂੰ ਏਦਾਂ ਹੀ ਕਰੇਗਾ। ਜਿਹੜੇ ਥੋੜੇ ਬਹੁਤੇ ਗੁਰੂ ਘਰ ਦੇ ਜਾਣਕਾਰ ਸਨ ਉਹ ਜਾਣਦੇ ਨੇ ਵੀ ਪਹਿਲੇ ਮੁਖਲਸ ਖਾਨ ਨੂੰ ਤੇ ਲੱਲਾ ਬੇਗ ਨੂੰ ਵੀ ਇਹਨੇ ਇਹੀ ਕਹਿ ਕੇ ਭੇਜਿਆ ਸੀ, ਉਹ ਨਹੀਂ ਪਰਤੇ। ਉਹਨਾਂ ਨੂੰ ਕਾਲੇ ਖਾਂ ਵੀ ਓਦਾਂ ਹੀ ਨਜ਼ਰ ਆ ਰਿਹਾ ਵੀ ਅਖੀਰਲੇ ਦਰਸ਼ਨ ਕਰ ਲਓ ਇਹਦੇ, ਬਾਦਸ਼ਾਹ ਇਹਨੂੰ ਮਰਨ ਵਾਸਤੇ ਮੌਤ ਦੇ ਮੂੰਹ ਭੇਜ ਰਿਹਾ। ਗੁਰੂ ਘਰ ਤੇ ਜਿਹੜਾ ਚੜ ਕੇ ਜਾਵੇ ਉਹ ਕਦੇ ਜਿਉਂਦਾ ਵਾਪਸ ਆ ਹੀ ਨਹੀਂ ਸਕਦਾ, ਉਹ ਜਾਣਦੇ ਸਨ ਕਈ ਜਿਹੜੇ ਬੈਠੇ। ਤੋ ਕਾਲੇ ਖਾਂ ਨੂੰ ਕਹਿੰਦਾ ਹਾਂ, ਬਾਦਸ਼ਾਹ ਬੋਲਿਆ ਹਾਂ ਏਦਾਂ ਹੀ ਕਰੇਗਾ ਤੂੰ, ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ।
ਪੈਂਦ ਖਾਨ ਕੇ ਸੰਗ ਸਿਧਾਵ ਹੋ,
ਆ ਪੈਂਦੇ ਖਾਂ ਜਰਨੈਲ ਖੜਾ ਤੇਰੇ ਨਾਲ, ਇਹਦੇ ਨਾਲ ਚੜ ਕੇ ਜਾਏ, ਪੂਰਾ ਭੇਤੀ ਆ ਗੁਰੂ ਘਰ ਦਾ।
ਸਜਹੋ ਸੈਨ ਦੁੰਦਬ ਬਜਾਵ ਹੋ,
ਆਪਣੀ ਸੈਨਾ ਸਜਾਓ, ਨਗਾਰਿਆਂ ਤੇ ਚੋਭਾਂ ਲਾ ਦਿਓ।
ਇਮ ਸੁਣ ਕਾਲੇ ਖਾਂ ਹਰ ਖਾਇਓ,
ਇਹ ਸੁਣ ਕੇ ਕਾਲੇ ਖਾਂ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਕਰ ਸਲਾਮ ਕੋ ਸੀਸ ਝੁਕਾਇਓ,
ਇਹਨੇ ਉਹ ਤਲਵਾਰ ਮਿਆਨ ਚ ਪਾਈ ਤੇ ਪਾਨ ਦਾ ਬੀੜਾ ਚੱਬਿਆ ਤੇ ਬਾਦਸ਼ਾਹ ਅੱਗੇ ਸੀਸ ਝੁਕਾਇਆ।
ਨਗਨ ਤੇਗ ਵਿਚ ਸਭਾ ਉਠਾਈ,
ਉਹ ਜਿਹੜੀ ਨੰਗੀ ਤਲਵਾਰ ਸੀ ਰਣ ਭੂਮੀ ਵਿਚ ਜਾਣ ਲਈ ਰੱਖੀ ਹੋਈ ਸਭਾ ਚ, ਉਹ ਇਹਨੇ ਚੁੱਕੀ ਆ ਆਪਣੇ ਹੱਥ ਵਿਚ ਪਕੜੀ ਹੈ।
ਪਾਨਨ ਬੀੜਾ ਲੀਨ ਚਬਾਈ,
ਔਰ ਪਾਨ ਦਾ ਬੀੜਾ ਮੂੰਹ ਚ ਚਬਾਇਆ, ਵਿਖਾਇਆ ਕਿ ਮੈਂ ਕਿੱਡਾ ਵੱਡਾ ਜਰਨੈਲ ਹਾਂ ਤੇ ਗੁਰੂ ਘਰ ਦੇ ਉੱਤੇ ਮੁਹਿੰਮ ਕਰਨ ਲਈ ਚੜ ਕੇ ਜਾ ਰਿਹਾ।
ਵੇਖ ਉਤਸ਼ਾਹ ਸ਼ਾਹੋ ਤੇ ਸਕਾਲਾ,
ਬਾਦਸ਼ਾਹ ਨੇ ਇਹਦਾ ਉਤਸ਼ਾਹ ਵੇਖਿਆ ਵੀ ਕਾਲੇ ਖਾਂ ਵਾਕਈ ਬੜੇ ਉਤਸ਼ਾਹ ਨਾਲ ਚੜ ਕੇ ਚੱਲਿਆ।
ਸਿਰੇ ਪਾਓ ਮੰਗਵਾਏ ਬਿਸਾਲਾ,
ਉਹਨੇ ਸਿਰੇ ਪਾਓ ਮੰਗਾਏ ਵੱਡੇ ਵੱਡੇ ਤੇ ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਲੱਜ। ਕਹਿੰਦੇ ਸਿਰੇ ਪਾਓ ਦੇਣ ਵਾਲੇ ਕੁਲਹਾਂ ਕਹਿੰਦੇ ਆ ਸਨਮਾਨ ਨੂੰ, ਸਰਦਾਰੀਆਂ ਨੂੰ। ਕਹਿੰਦੇ ਸਰਦਾਰੀਆਂ ਤੇ ਸਨਮਾਨ ਦੇਣ ਵਾਲੇ ਬਾਵਲੇ ਸ਼ਾਹਜਹਾਨ ਵਰਗੇ ਮੂਰਖ ਮਲੇਛ, ਤੇ ਲੈਣ ਵਾਲੇ ਕਾਲੇ ਖਾਂ ਤੇ ਪੈਂਦੇ ਖਾਂ ਵਰਗੇ ਨਲੱਜ ਤੇ ਬੇਸ਼ਰਮ। ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵੇ ਤਿੱਕਲ ਬੰਨੇ ਛੱਜ। ਉਹ ਹਾਲਾਤ ਇਹਨਾਂ ਦੇ। ਕਹਿੰਦੇ ਬਾਦਸ਼ਾਹ ਨੇ ਸਿਰੇ ਪਾਓ ਮੰਗਾਏ ਬੜੇ ਕੀਮਤੀ, ਪੈਂਦੇ ਖਾਂ ਨੂੰ ਵੀ ਦਿੱਤਾ, ਕਾਲੇ ਖਾਂ ਨੂੰ ਵੀ ਬਖਸ਼ਿਸ਼ ਕੀਤੀ।
ਜ਼ਰੀ ਬਸਤਰ ਸੁੰਦਰ ਮੁਦ ਧਾਰੇ,
ਬੜੇ ਸੋਹਣੇ ਜਰੀਦਾਰ ਕੀਮਤੀ ਬਸਤਰ ਦਿੱਤੇ।
ਕਲਗੀ ਜਿਗਾ ਜਿਨਹੋ ਪਰ ਧਾਰੇ,
ਨਾਲ ਕਲਗੀ ਦਿੱਤੀ, ਜਿਗਾ ਦਿੱਤੀ। ਜਿਵੇਂ ਬੱਕਰੇ ਨੂੰ ਕਸਾਈ ਨੇ ਮਾਰਨਾ ਹੋਵੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਰਜਾ ਖਵਾ ਲੈਂਦਾ ਵੀ ਕਿਤੇ ਭੁੱਖੇ ਪੇਟ ਮੈਨੂੰ ਬਦ ਸੀਸ ਨਾ ਦੇਵੇ। ਏਦਾਂ ਹੀ ਇਹਨਾਂ ਨੂੰ ਮਰਨ ਵਾਸਤੇ ਭੇਜ ਰਿਹਾ, ਪਹਿਲੋਂ ਬੜਾ ਸਨਮਾਨ ਦੇ ਰਿਹਾ। ਕਹਿੰਦੇ ਕਲਗੀ ਜਿਗਾ ਬੜੇ ਬੜੇ ਸੋਹਣੇ ਬਸਤਰ ਦੇ ਰਿਹਾ।
ਕੰਕਨ ਕੰਚਨ ਹੀਰਨ ਜਰੇ,
ਸੋਨੇ ਦੇ ਕੜੇ ਜਿਨ੍ਹਾਂ ਚ ਬੜੇ ਕੀਮਤੀ ਹੀਰੇ ਨਗ ਜੜੇ ਹੋਏ, ਉਹ ਦਿੱਤੇ ਬਾਦਸ਼ਾਹ ਨੇ ਕਾਲੇ ਖਾਂ ਨੂੰ।
ਦਵੈ ਮੰਗਵਾਏ ਸੋ ਬਖਸ਼ਣ ਕਰੇ,
ਉਹ ਦੋ ਮੰਗਾ ਕੇ ਦਿੱਤੇ ਹਨ।
ਕੰਠਾ ਬੜ ਕੀਮਤ ਮੁਕਤਨ ਕੋ,
ਫਿਰ ਗਲ ਵਿਚ ਪਾਉਣ ਵਾਲਾ ਕੈਂਠਾ, ਬੜੇ ਕੀਮਤੀ ਕੈਂਠਾ ਜਿਹਦੇ ਚ ਬੜੇ ਕੀਮਤੀ ਮੋਤੀ ਜੜੇ ਹੋਏ ਨੇ।
ਉਜਲ ਗੋਲ ਦਿਓ ਪਹਿਰਨ ਕੋ,
ਕਹਿੰਦੇ ਬੜਾ ਉਜਵਲ ਗੋਲ ਬਣਿਆ ਹੋਇਆ ਕੈਂਠਾ, ਉਹ ਦਿੱਤਾ ਕਾਲੇ ਖਾਂ ਨੂੰ ਪਹਿਨਣ ਵਾਸਤੇ।
ਸਵਾ ਲੱਖ ਕੋ ਖਿਲਤ ਕਹਾਵੇ,
ਕਹਿੰਦੇ ਸਵਾ ਲੱਖ ਰੁਪਏ ਦੀ ਇਹ ਖਿਲਤ ਕਹਾਉਂਦੀ ਸੀ ਉਹਨਾਂ ਦਿਨਾਂ ਚ, ਵੀ ਇਹਦੇ ਵਿਚ ਜਿੰਨਾ ਅਸਬਾਬ ਹੁੰਦਾ ਉਹਦਾ ਪੂਰਾ ਜਿਹੜਾ ਮੁੱਲ ਹੁੰਦਾ ਉਹ ਸਵਾ ਲੱਖ ਰੁਪਇਆ ਹੁੰਦਾ ਸੀ। ਤੋ ਸਵਾ ਲੱਖ ਦੀ ਜਿਹੜੀ ਖਿਲਤ ਸੀ ਉਹ ਕਾਲੇ ਖਾਂ ਨੂੰ ਬਾਦਸ਼ਾਹ ਨੇ ਦਿੱਤੀ।
ਲੈ ਕਾਲੇ ਖਾਂ ਉਰ ਹਰ ਖਾਵੇ,
ਕਾਲੇ ਖਾਂ ਬੜਾ ਖੁਸ਼ ਹੋਇਆ। ਸਵਾ ਲੱਖ ਦੀ ਖਿਲਤ ਏਦਾਂ ਨਹੀਂ ਸੀ ਮਿਲ ਜਾਂਦੀ ਕਿਸੇ ਨੂੰ, ਹਰ ਇੱਕ ਨੂੰ। ਤੋ ਬੜੇ ਕੋਈ ਵਿਰਲੇ ਬੰਦੇ ਹੁੰਦੇ ਜਿਨ੍ਹਾਂ ਨੂੰ ਬਾਦਸ਼ਾਹ ਖੁਸ਼ ਹੋ ਕੇ ਏਦਾਂ ਦੀਆਂ ਖਿਲਤਾਂ ਦਿੰਦਾ ਜਿਨ੍ਹਾਂ ਨੂੰ ਕਿਸੇ ਵੱਡੇ ਕੰਮ ਲਈ ਭੇਜਣਾ ਹੁੰਦਾ। ਤੋ ਸਵਾ ਲੱਖ ਰੁਪਏ ਦੀ ਖਿਲਤ ਲੈ ਕੇ ਕਾਲੇ ਖਾਂ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ
ਹਜ਼ਰਤ ਹੋਏ ਪ੍ਰਸੰਨ ਜਬ ਦੀਨਾ
ਪਾਤਸ਼ਾਹ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਪ੍ਰਸੰਨ ਹੋ ਕੇ ਦਿੱਤੀਆਂ
ਸਭ ਉਮਰਾਵਨ ਹੇਰਨ ਕੀਨਾ
ਜਿੰਨੇ ਉਮਰਾਵ ਸੀ ਆਲੇ ਦੁਆਲੇ ਅਫਸਰ ਸੀ ਸਭ ਨੇ ਵੇਖਿਆ
ਹੁਤੋਂ ਮੀਤ ਇੱਕ ਅਬਦੁਲ ਖਾਨ
ਇਹਦਾ ਇੱਕ ਮਿੱਤਰ ਸੀ ਕਾਲੇ ਖਾਨ ਦਾ ਉਹਦਾ ਨਾਮ ਸੀ ਅਬਦੁਲ ਖਾਨ
ਖੋਜਾ ਅਨਵਰ ਨਾਮ ਬਖਾਨ
ਔਰ ਉਹਦੇ ਨਾਲ ਇੱਕ ਸੀ ਉਹਦਾ ਨਾਮ ਸੀ ਖੋਜਾ ਅਨਵਰ ਖਾਨ
ਤਿੰਨ ਪੀ ਦੇਖਤ ਚੌਂਪ ਬੜਾਈ
ਉਹਨਾਂ ਨੇ ਵੀ ਵੇਖਿਆ ਉਹਨਾਂ ਨੂੰ ਵੀ ਚਾਅ ਚੜ ਗਿਆ ਵੀ ਅਸੀਂ ਵੀ ਜਾਈਏ ਨਾਲ ਇਹਦੇ ਮੁਹਿੰਮ ਤੇ ਅਬਦੁਲ ਖਾਨ ਤੇ ਖੋਜਾ ਅਨਵਰ ਖਾਨ ਵੀ ਇਹ ਚੱਲਿਆ ਬਾਦਸ਼ਾਹ ਨੇ ਇੰਨਾ ਸਨਮਾਨ ਦਿੱਤਾ ਇਹਨੂੰ ਅਸੀਂ ਵੀ ਇਹਦੇ ਨਾਲ ਜਾਈਏ ਨਾਲੇ ਉਹ ਇਹਦੇ ਮਿੱਤਰ ਵੀ ਸਨ
ਚਾਹੀ ਗੁਰੂ ਪਰ ਕਰਨ ਚੜਾਈ
ਇਹ ਵੀ ਹੁਣ ਗੁਰੂ ਪਾਤਸ਼ਾਹ ਤੇ ਚੜਾਈ ਕਰਨਾ ਚਾਹੁੰਦੇ ਨੇ ਦੋਵੇਂ
ਦੋ ਹਜ਼ਾਰ ਪ੍ਰਤਨਾ ਕੋ ਮਾਲਿਕ
2000 ਫੌਜਾਂ ਇਹਨਾਂ ਦੇ ਨਾਲ ਸੀ ਅਬਦੁਲ ਖਾਨ ਤੇ ਖੋਜੇ ਅਨਵਰ ਖਾਨ ਦੇ ਨਾਲ 2000 ਫੌਜ ਇਹਨਾਂ ਦੇ ਨਾਲ ਹੈ
ਬੈਰ ਸੰਭਾਰ ਖਰਿਓ ਤਤਕਾਲਕ
ਇਹ ਜਿਹੜਾ ਖੋਜਾ ਅਨਵਰ ਖਾਨ ਸੀ ਇਹ ਵੀ ਗੁਰੂ ਘਰ ਦਾ ਵੈਰੀ ਸੀ ਮਹਾਰਾਜ ਜੀ ਦੇ ਘਰ ਦੇ ਖਿਲਾਫ ਵੈਰ ਚਿਤ ਵਧਾ ਸੀ ਇਹਨੇ ਵੀ ਨਾਲ ਜਾਣ ਦੀ ਤਿਆਰੀ ਕੀਤੀ
ਜਿਤੇ ਵਕੀਲ ਸ਼ਾਹ ਕੇ ਜਾਨੋ
ਜਿਹੜੇ ਬਾਦਸ਼ਾਹ ਦੇ ਜਿੰਨੇ ਵਕੀਲ ਸਨ ਹਾਂਜੀ
ਤਿੰਨ ਸਭ ਕੋ ਸਿਰ ਮੋਰ ਪਛਾਨੋ
ਇਹ ਉਹਨਾਂ ਸਾਰਿਆਂ ਦਾ ਸਿਰਮੋਰ ਸੀ ਖੋਜਾ ਅਨਵਰ ਖਾਨ
ਹਜ਼ਰਤ ਹੁਕਮ ਆਪ ਕੋ ਪਾਉ
ਇਹ ਵੀ ਕੋਲੋਂ ਬੋਲਿਆ ਕਹਿੰਦਾ ਬਾਦਸ਼ਾਹ ਸਲਾਮਤ ਜੇ ਮੈਨੂੰ ਵੀ ਤੁਹਾਡੀ ਆਗਿਆ ਹੋਵੇ
ਪੈਂਦ ਖਾਨ ਕੇ ਸੰਗ ਸਿਧਾਉ
ਮੈਂ ਵੀ ਪੈਂਦੇ ਖਾਂ ਦੇ ਨਾਲ ਜਾਵਾਂ ਜੀ ਪੈਂਦੇ ਖਾਂ ਦੇ ਨਾਲ ਇਹ ਕੰਮ ਲਈ ਮੈਂ ਵੀ ਜਾਵਾਂ
ਅਬਦੁਲ ਖਾਨ ਮੀਤ ਮਮ ਮਾਰਾ
ਮੇਰਾ ਅਬਦੁਲ ਖਾਨ ਇੱਕ ਮਿੱਤਰ ਸੀ ਹਾਂ ਅਬਦੁਲ ਖਾਨ ਜਿਹੜਾ ਸੂਬਾ ਜਲੰਧਰ ਸੀ ਨਾ ਉਹਦਾ ਇਹ ਮਿੱਤਰ ਸੀ ਖੋਜਾ ਅਨਵਰ ਖਾਨ ਕਹਿੰਦਾ ਮੇਰਾ ਇੱਕ ਮਿੱਤਰ ਸੀ ਅਬਦੁਲ ਖਾਨ ਸੂਬਾ ਜਲੰਧਰ ਉਹ ਗੁਰੂ ਜੀ ਨੇ ਮਾਰਿਆ ਸੀ ਤੇ ਮੇਰਾ ਹੁਣ ਸਮਾਂ ਬਣ ਗਿਆ ਵੀ ਮੈਂ ਜਾ ਕੇ ਆਪਣੇ ਮਿੱਤਰ ਦਾ ਵੈਰ ਲੈ ਲਵਾਂ
ਅਹੈ ਕਰਜ਼ ਸਿਰ ਕਰੋ ਉਤਾਰਾ
ਮੇਰੇ ਸਿਰ ਤੇ ਮੇਰੇ ਮਿੱਤਰ ਦਾ ਬੜਾ ਵੱਡਾ ਕਰਜ਼ਾ ਤੇ ਮੈਂ ਉਹ ਕਰਜ਼ਾ ਜਾ ਕੇ ਆਪਣੇ ਸਿਰੋਂ ਲਾ ਲਵਾਂ ਪਰ ਇਹ ਨਹੀਂ ਪਤਾ ਵੀ ਜਿਹੜੇ ਰਾਹੇ ਗੁਰੂ ਸਾਹਿਬ ਨੇ ਅਬਦੁਲ ਖਾਨ ਨੂੰ ਭੇਜਿਆ ਉਹ ਰਸਤਾ ਕਿਹੜਾ ਬੰਦ ਕੀਤਾ ਹਲੇ ਸਤਿਗੁਰਾਂ ਉਹ ਖੁੱਲਾ ਹੀ ਹੈ ਉਸੇ ਰਸਤੇ ਭੇਜ ਕੇ ਮਹਾਰਾਜ ਜੀ ਵਿਛੜਿਆਂ ਨੂੰ ਮੇਲਦੇ ਆ ਬੜੇ ਦਿਆਲੂ ਨੇ ਵੀ ਤੂੰ ਉਹਦੇ ਤੋਂ ਵਿਛੜਿਆ ਤੈਨੂੰ ਮਿਲਣਗੇ ਜ਼ਰੂਰ ਪਾਤਸ਼ਾਹ ਬੜੇ ਰਹਿਮਤ ਦੇ ਘਰ ਵਿੱਚ ਆਉਂਦੇ ਆ ਵਿਛੜਿਆਂ ਨੂੰ ਮੇਲਦੇ ਆ ਵੀ ਪਹੁੰਚ ਤਾਂ ਸਹੀ ਉੱਥੇ ਉਹ ਜ਼ਰੂਰ ਮਿਲਣਗੇ ਤੈਨੂੰ ਉਹਦੇ ਨਾਲ ਤੇ ਜਿਹੜਾ ਪਹਿਲਾਂ ਆਇਆ ਕਾਲੇ ਖਾਂ ਉਹ ਵੀ ਆਪਣੇ ਭਰਾ ਤੋਂ ਵਿਛੜਿਆ ਸੀ ਅਬਦੁਲ ਖਾਨ ਤੋਂ ਮਹਾਰਾਜ ਜੀ ਨੇ ਉਹਨੂੰ ਵੀ ਮੇਲਣਾ ਉਹਦੇ ਵਿਛੜੇ ਭਰਾ ਨਾਲ ਉੱਥੇ ਮੇਲਣਾ ਜਿੱਥੇ ਉਹਨੂੰ ਪਹਿਲਾਂ ਭੇਜਿਆ ਤੋ ਇਹ ਖੋਜਾ ਅਨਵਰ ਖਾਨ ਕਹਿੰਦਾ ਜੀ ਮੇਰੇ ਮਿੱਤਰ ਦੀ ਮੌਤ ਦਾ ਬਦਲਾ ਮੇਰੇ ਸਿਰ ਤੇ ਹੈ ਮੈਂ ਉਹ ਲੈਣਾ ਗੁਰੂ ਜੀ ਕੋਲੋਂ
ਦਾਵ ਭੇਤ ਬੁੱਧ ਕੇ ਉਪਜਾਏ
ਮੈਨੂੰ ਬੜੇ ਦਾਵ ਭੇ ਚਾਉਂਦੇ ਆ ਲੜਨ ਦੇ
ਕਾਲੇ ਖਾਂ ਕੋ ਬਨੋ ਸਹਾਰੇ
ਮੈਂ ਕਾਲੇ ਖਾਂ ਦੀ ਸਹਾਇਤਾ ਕਰਾਂਗਾ
5000 ਕੋ ਸਿਰ ਪਾਏ
ਕਹਿੰਦੇ ਉਸੇ ਵੇਲੇ ਬਾਦਸ਼ਾਹ ਨੇ 5000 ਰੁਪਏ ਦਾ ਇੱਕ ਸਿਰੇ ਪਾਓ ਹੋਰ ਮੰਗਾਇਆ
ਹਰਖ ਸ਼ਾਹੋ ਕਰ ਤਾਹੇ ਦਿਵਾਏ
ਖੋਜੇ ਅਨਵਰ ਖਾਨ ਨੂੰ ਬਖਸ਼ ਦਿੱਤਾ
ਜੋ ਕਿਉਂ ਕਰ ਗੁਰ ਕੋ ਗਹਿ ਆਨੋ
ਕਹਿੰਦੇ ਜਾ ਕੇ ਜਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਪਕੜ ਕੇ ਲਿਆਓ
ਲੜਤ ਬਾਹਨੀ ਰਣ ਕਰ ਹਾਨੋ
ਔਰ ਲੜ ਕੇ ਉਹਨਾਂ ਦੀਆਂ ਸਾਰੀਆਂ ਫੌਜਾਂ ਰਣ ਭੂਮੀ ਚ ਮਾਰ ਕੇ ਮੁਕਾ ਦਿਓ ਖਤਮ ਕਰ ਦਿਓ
ਸਹਿਤ ਦਮਾਦ ਜੋ ਪੈਂਦੇ ਖਾਨ
ਕਹਿੰਦੇ ਪੈਂਦੇ ਖਾਂ ਦਾ ਜਵਾਈ ਵੀ ਨਾਲ ਖੜਾ ਸੀ ਪਾਪੀ ਜਿਹਦੇ ਕਰਕੇ ਸਾਰਾ ਛੇੜਾ ਛਿੜਿਆ ਅਸਮਾਨ ਖਾਨ ਉਹ ਵੀ ਪੈਂਦੇ ਖਾਂ ਦੇ ਨਾਲ ਖੜਾ ਸੀ
ਸਿਰੋ ਪਾਓ ਤਿੰਨ ਦੇਵਨ ਠਾਨ
ਬਾਦਸ਼ਾਹ ਨੇ ਉਹਨਾਂ ਨੂੰ ਵੀ ਸਿਰੇ ਪਾਓ ਦਿੱਤੇ ਪੈਂਦੇ ਖਾਂ ਨੂੰ ਵੀ ਉਹਦੇ ਜਵਾਈ ਨੂੰ ਵੀ ਦਿੱਤਾ
ਦੇ ਸਨਮਾਨ ਵਿਦਾ ਸਭ ਕਰੈ
ਏਦਾਂ ਇਹਨਾਂ ਸਾਰਿਆਂ ਨੂੰ ਸਨਮਾਨ ਦੇ ਕੇ ਬਾਦਸ਼ਾਹ ਨੇ ਵਿਦਾ ਕੀਤਾ ਆਪਣੀ ਕਚਹਿਰੀ ਚੋਂ
ਨਿਕਸੇ ਵਹਿਰ ਮੋਦ ਉਰ ਭਰੇ
ਇਹ ਨਿਕਲੇ ਬਾਹਰ ਕਚਹਿਰੀ ਚੋਂ ਬੜੇ ਖੁਸ਼ ਹੋ ਕੇ ਵੀ ਮਾਨੋ ਜਿਵੇਂ ਇਹਨਾਂ ਨੇ ਜੰਗ ਜਿੱਤ ਵੀ ਲਿਆ ਏਦਾਂ ਬੜੀ ਖੁਸ਼ੀ ਦੇ ਨਾਲ ਨਿਕਲੇ ਪਰ ਇਹ ਨਹੀਂ ਪਤਾ ਕਿ ਹੋਣੀ ਇਹਨਾਂ ਦੇ ਸਿਰ ਤੇ ਨੱਚ ਰਹੀ ਹੈ ਕਾਲ ਇਹਨਾਂ ਦੇ ਸਿਰ ਤੇ ਮੰਡਰਾ ਰਿਹਾ
ਜਬ ਆਪਣੇ ਡੇਰੇ ਮਹਿ ਗਏ
ਇਹ ਚੱਲ ਕੇ ਜਦੋਂ ਆਪਣੇ ਡੇਰੇ ਤੇ ਪਹੁੰਚੇ
ਦੁੰਦਵ ਬਜਹਿ ਹੁਕਮ ਕੋ ਦਏ
ਇਹਨਾਂ ਨੇ ਨਗਾਰੇ ਬਜਾਣ ਦੇ ਹੁਕਮ ਕਰ ਦਿੱਤੇ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਤੋਂ ਕਾਲ ਆ ਗਿਆ ਨੇੜੇ, ਉਲਟੀ ਮਤ ਪਰਮੇਸ਼ਰ ਅਕਾਲ ਪੁਰਖ ਮਤ ਭਰਮਾ ਦਿੰਦਾ ਜਦੋਂ ਕਿਸੇ ਦਾ ਕਾਲ ਆਉਂਦਾ। ਤੋਂ ਇਹਨਾਂ ਦਾ ਪਾਪ ਹੀ ਇਹਨਾਂ ਨੂੰ ਮਾਰੇਗਾ। ਪਾਪੀ ਕੋ ਮਾਰਨੇ ਕੋ ਪਾਪੀ ਕੋ ਪਾਪ ਹੀ ਮਹਾਂਬਲੀ ਹੈ। ਪਾਪੀ ਨੂੰ ਮਾਰਨ ਲਈ ਉਹਦਾ ਪਾਪ ਹੀ ਬਲਵਾਨ ਹੁੰਦਾ। ਤੂੰ ਇਹਨਾਂ ਦੇ ਪਾਪ ਇਹਨਾਂ ਨੂੰ ਮਾਰ ਰਹੇ ਆ। ਗੁਰੂ ਪਾਤਸ਼ਾਹ ਦਾ ਘਰ ਤਾਂ ਪਰਮੇਸ਼ਰ ਦਾ ਘਰ ਹੈ, ਉੱਥੇ ਇਹੋ ਜਿਹਿਆਂ ਦਾ ਕੀ ਹੋਣਾ, ਉੱਥੇ ਇਹੋ ਜਿਹਿਆਂ ਦਾ ਕੀ ਜ਼ੋਰ ਚੱਲਣਾ ਜਿੱਥੇ ਆਪ ਪਰਮੇਸ਼ਰ ਜੀ ਨਿਵਾਸ ਕਰਦੇ ਆ। ਤੇ ਪਾਪੀਆਂ ਨੇ ਪਾਪ ਕਰਕੇ ਗੁਰੂ ਘਰ ਦਾ ਵਿਰੋਧ ਕਰਕੇ ਆਪਣੇ ਪੈਰਾਂ ਵਿੱਚ ਆਪ ਕੁਹਾੜਾ ਮਾਰਨਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ।
ਵੱਡ ਜੋਦਾ ਬਹੁ ਪਾਰੇ ਉਪਕਾਰੀ, ਵੱਡ ਜੋਦਾ ਬਹੁ ਪਾਰੇ ਉਪਕਾਰੀ,
ਵੱਡ ਜੋਦਾ ਬਹੁ ਪਰ ਉਪਕਾਰੀ, ਵੱਡ ਜੋਦਾ ਬਹੁ ਪਰ ਉਪਕਾਰੀ,
ਵੱਡ ਜੋਦਾ ਬਹੁ ਪਾਰੇ ਉਪਕਾਰੀ, ਵੱਡ ਜੋਧਾ ਬਹੁ ਪਾਰੇ ਉਪਕਾਰੀ,
ਵੱਡ ਜੋਧਾ ਬਹੁ ਪਾਰੇ ਉਪਕਾਰੀ, ਵੱਡ ਜੋਧਾ ਬਹੁ ਪਰ ਉਪਕਾਰੀ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ।